ਦੇਖੋ ਨੂੰ ਉਹਨਾਂ ਨਾਲ ਬਿਰਦ ਪਕਾ ਲਈ ਢੋਲ ਵੀ ਲਈ। ਦੇਖੋ ਤੁਸੀਂ ਜਿਹੜੇ ਪਹੁੰਚੇ ਆ ਕਿੱਦਾਂ ਹਜ਼ਰਤ ਮੁਹੰਮਦ ਸਾਹਿਬ ਕ੍ਰਾਈਸਟ ਦਾ ਤੁਸੀਂ ਸਾਰੇ ਜਾਣਦੇ ਵੀ ਸੂੜੀ 'ਤੇ ਚੜ੍ਹਾ ਕਹਿੰਦੇ ਮੇਰੇ ਗੋਡ ਇਹਨਾਂ ਨੂੰ ਬਖਸ਼, ਇਹਨਾਂ ਨੂੰ ਗਿਆਨ ਨਹੀਂ। ਦੇਖੋ ਹੁਣ ਉਹ ਹਜ਼ਰਤ ਮੁਹੰਮਦ ਸਾਹਿਬ ਕੀ ਕਹੇ, ਇਸ ਵੇਲੇ ਐਨ ਕਈ ਮਹੀਨੇ ਹੋ ਗਏ ਨਾ, ਅਤੇ ਕਹਿੰਦੇ ਉਹਨਾਂ ਨੂੰ ਅੱਲਾਹ ਦਾ ਪ੍ਰਕਾਸ਼ ਹੋ ਗਿਆ ਜਦੋਂ ਅੰਦਰ ਸਾਰਾ, ਅਤੇ ਉਹਨਾਂ ਦੇ ਅੰਦਰ ਮਤਲਬ ਉਹ ਭਗਤ ਜੋ ਮੰਗਦਾ ਉਹਨੂੰ ਮਿਲ ਜਾਂਦਾ, ਅਤੇ ਉਹ ਜੋ ਮੰਗੇ ਠਾਕਰ ਆਪਣੇ 'ਤੇ ਉਹਨਾਂ ਨਾਲ ਸਾਰਾ ਉੱਤੋਂ ਇਲਹਾਮ ਹੋਇਆ ਵੀ ਹਾਂ ਸਹੀ ਆ ਮੁਹੰਮਦ ਮੰਗ ਜੋ ਕਿ ਕਹਿੰਦਾ ਤੈਨੂੰ ਹੁਣ ਬਾ ਮੁਕਤ ਸਾਰਾ ਕਹਿੰਦੇ ਤੈਨੂੰ ਬਖਸ਼ ਦਿੱਤਾ, ਅੱਲਾਹ ਨੂੰ ਬਖਸ਼ਿਆ ਗਿਆ ਤੂੰ ਆਵਾਜ਼ ਆਈ ਸਾਰੀ, ਕਹਿੰਦੇ ਮੈਨੂੰ ਨਾ ਬਖਸ਼, ਦੇਖੋ ਕਹਿੰਦੇ ਮੇਰੇ ਗੁਆਂਢੀ ਨੂੰ ਬਖਸ਼, ਕਹਿੰਦੇ ਕਿਉਂ ਉਹ ਤੈਨੂੰ ਇੰਨਾ ਢੋਲ ਮਾਰ ਕੇ ਡਿਸਟਰਬ ਕਰਦਾ ਸੀ, ਕਹਿੰਦੀ ਉਹਦੀ ਵਜ੍ਹਾ ਨਹੀਂ ਮੇਰੀ ਬਿਰਤੀ ਪੱਕੀ ਸੀ ਮੈਂ ਤਾਂ ਚੜ੍ਹ ਆ ਹੱਡ ਬੀਤੀਆਂ ਹਜ਼ਰਤ ਮੁਹੰਮਦ ਉਹਨਾਂ ਨੂੰ ਫਿਰ ਜਿਸ ਵੇਲੇ ਉਹਨਾਂ ਫੈਲਿਆ ਮਤਲਬ ਸਾਰਾ, ਅਤੇ ਉਹਨਾਂ ਨਾਲ ਬੁੱਤ ਪਰਸਤਾ ਇਹ CNN ਚੈਨਲ ਦੇ ਉੱਤੇ ਗੱਲ ਆਈ ਮੁਸਲਮਾਨਾਂ ਦੀ ਮੌਲਵੀਆਂ ਨਾਲ ਆਪਣੀ ਅਸਲ ਹਿਸਟਰੀ ਦੱਸ ਰਹੇ ਨੇ ਹੁਣ, ਸਾਡੇ ਇੱਥੇ ਅਸੀਂ ਕੱਖ ਨਹੀਂ ਕਰ ਰਹੇ ਗੁਰੂ ਨਾਨਕ ਦੇਵ ਜੀ ਜੋ ਮਾਂ ਦਿੰਦਾ ਉਹਨੂੰ ਜਪੀ ਜਾਂਦੇ ਸਭ CNN 'ਤੇ, ਔਰ ਹੁਣ ਦੇਖੋ ਕਿੱਡੀ ਵੱਡੀ ਗੱਲ CNN 'ਤੇ ਉਸ ਮੌਲਵੀ ਨਾਲ ਕਹੀ, ਕਹਿੰਦੇ ਹਜ਼ਰਤ ਸਾਹਿਬ ਕੋ ਬੁੱਤ ਪਰਸਤੋ ਨੇ ਇਤਨਾ ਤੰਗ ਕੀਆ ਕਿ ਤੁਮ ਆਪਣਾ ਇਹ ਕੱਲਾ ਕਾ ਬਿਆਨ ਬੰਦ ਕਰ ਦਿਓ, ਔਰ ਨਹੀਂ ਤਾਂ ਤੁਹਾਨੂੰ ਦੇਸ਼ ਛੋੜਨਾ ਪੜੇਗਾ ਜੀ। ਪਹਿਲੇ ਤੋਂ ਬਹੁਤ ਸੀ ਉਹ ਦੌਰ ਤਬਲਾਏ ਕਿ ਹਜ਼ਰਤ ਸਾਹਿਬ ਆਪਣਾ ਮੂੰਹ ਬੰਦ ਕਰੋ, ਤੁਮ ਕਹਿਤੀ ਹੋ ਅੱਲਾ ਏਕ ਹੈ ਔਰ ਬਾਕੀ ਹਮ ਸਭ ਗਲਤ ਹੈ, ਜੋ ਬੁੱਤੋਂ ਕੋ ਪੂਜ ਰਹੇ ਜਾਂ ਸਾਰੀ ਇਸ ਚੀਜ਼ ਕਰ ਰਹੇ। ਆਪ ਦੇਖ ਲਓ ਪੁਰਾਣੀਆਂ ਫੋਟੋਆਂ ਬੁੱਤਾਂ ਸੀ। ਹਜ਼ਰਤ ਸਾਹਿਬ ਨੇ ਕਿਹਾ ਕਰੋੜਾਂ ਰੁਪਇਆ ਵੀ ਲਾ ਦਿਓ ਲੇਕਿਨ ਜੋ ਅੱਲਾਹ ਕੀ ਤਰਫ ਸੇ ਮੁਝੇ ਪੈਗਾਮ ਆ ਰਿਹਾ ਹੈ, ਮੈਂ ਪੈਗੰਬਰ ਹੂੰ ਪੈਗਾਮ ਲਾਣੇ ਵਾਲਾ, ਲੇਕਿਨ ਉਹਨਾਂ ਪੈਗਾਮ ਆ ਰਿਹਾ ਕਿ ਅੱਲਾਹ ਏਕ ਲਾ ਇਲਾਹਾ ਇਲਲਲਾ, ਉਹਦਾ ਮਤਲਬ ਵੀ ਹੋਵੇ ਗੋਡ ਇਜ਼ ਵਨ, ਮੈਂ ਅਰਬੀ ਸਿੱਖ ਰਿਹਾ ਹਾਂ, ਲਾ ਇਲਾਹਾ ਇਲਲਲਾ ਇੱਕੋ ਇਕੱਲਾ ਇਕੱਲਾ ਉਹ ਅੱਲਾਹ, ਜਿੱਦਾਂ ਏਕਾ ਪੇ ਆ ਸਾਡੇ ਇੱਕ ਬਸ ਹੋਰ ਕੁਛ ਲਾ ਇਲਾਹਾ ਇਲਲਲਾ ਪਤਾ ਹੈ ਕਿ ਅੱਲਾਹ ਏਕ ਤੁਮ ਕਹਿੰਦੇ ਹੋ ਯੇ ਹੈ ਯੇ ਹੈ ਮੈਂ ਨਹੀਂ ਬੁੱਤੋਂ ਕੋ ਪੂਜਤੇ ਹੋ ਸਾਹਿਬ, ਕਹਿੰਦੇ ਤੁਮੇ ਕਿਤਨੀ ਦੌਲਤ ਹੈ ਜੀ, ਕਹਿੰਦੇ ਮੁਝੇ ਕੋਈ ਦੌਲਤ ਨਹੀਂ ਚਾਹੀਏ, ਮੈਂ ਪੈਗਾਮ ਲਾਇਆ ਹੂੰ ਔਰ ਦੇ ਕਰ ਛੋੜੂੰਗਾ, ਕਹਿੰਦੇ ਤੁਮੇ ਫਿਰ ਦੇਸ਼ ਛੋੜਨਾ ਪੜੇਗਾ, ਹਿਜਰਤ ਕਰਨੀ ਦੇਸ਼ ਛੋੜਨਾ ਪੜੇਗਾ, ਕਹਿੰਦੇ ਮੈਂ ਤਿਆਰ ਹੂੰ ਥੋੜ੍ਹੇ ਜਿਹੀਆਂ ਸਾਥੀਆਂ ਨਾਲ ਸਾਰਿਆਂ ਨਾਲ ਕੱਢ ਦਿੱਤਾ ਤੂੰ, ਉਹਨੂੰ ਕਹਿੰਦੇ ਹਿਜਰਤ, ਤੁਮੇ ਫਿਰ ਹਜ਼ਰਤ ਸਾਹਿਬ ਨੇ ਹਿਜਰਤ ਕੀ, ਔਰ ਹਿਜਰਤ ਜਿਹੜੀ ਆ ਉਸੇ ਡੇਟ ਤੋਂ ਇਹਨਾਂ ਦਾ ਸੰਨੇ ਹਿਜਰੀ ਚੱਲਦਾ, ਜਿੱਦਾਂ ਵੀ ਸੀ ਮੁਸਲਮਾਨਾਂ ਨੇ ਭਾਈ ਸਾਹਿਬ ਜਦੋਂ ਮੇਰੀਆਂ ਪਾਕਿਸਤਾਨ ਦੀਆਂ ਸਾਰੀਆਂ ਕਈ ਮਿਸਾਲਾਂ ਸੁਣ ਲਏ ਗੱਲਾਂ ਕਹਿੰਦੇ ਭਾਈ ਸਾਹਿਬ ਜੀ ਤਾਂ ਸਾਨੂੰ ਨਹੀਂ ਪਤਾ, ਸਾਨੂੰ ਬਾਣੀ ਭੇਜ ਰਿਹਾ ਸਾਰੇ ਉਹ ਇਹ ਅੱਡਾ ਹਜ਼ਰਤ ਸਾਹਿਬ ਦੀ ਮਿਹਰਬਾਨੀ ਹੈ, ਉੱਧਰ ਕ੍ਰਾਈਸਟ ਦੀ ਸਾਰਾ ਕੁਛ ਸਾਡੇ ਉਹ ਸਾਰੇ ਰੱਬ ਦੇ ਭਗਤ ਹੈ ਉਹ ਆਪਣੇ ਗਿਆਨ ਭੇਜ ਰਹੇ ਨੇ, ਕਹਿੰਦੇ ਉਹਨਾਂ ਨੇ ਫਿਰ ਦੇਸ਼ ਛੋੜ ਦਿਆ ਪਰ ਬੁੱਤ ਪ੍ਰਸਤੀ ਕੇ ਗਏ ਉਸ ਆਵਾਜ਼ ਨਹੀਂ ਬੰਦ ਸੀ, ਇੱਥੇ ਕਿੰਨੀ ਮਤ ਪ੍ਰਸਤੀ ਮੈਂ ਚੱਕਿਆ ਮੈਨੂੰ ਪੰਥ 'ਚੋਂ ਕੱਢ ਦਿੱਤਾ, ਮੈਂ ਆਵਾਜ਼ ਨਹੀਂ ਆਪਣੀ ਰੋਕੀ, ਰਾਜਪੁਰੇ ਬੈਠ ਕੇ ਮਤਾ ਮੁਕਾਇਆ ਵੀ ਇਸ ਬੰਦੇ ਨੂੰ ਖਤਮ ਕੀਤਾ ਜਾ, ਗੋਲੀਆਂ ਲੈ ਕੇ ਆਇਆ ਪਿਸਤੌਲ ਲੈ ਕੇ ਉੱਤੇ ਕੋਠੇ 'ਤੇ ਭੇਜਿਆ ਜਿੱਥੇ ਅਸੀਂ ਅਭਿਆਸ ਕਰਦੇ ਸੀ, ਮੈਂ ਚੌਂਕੀ ਲਾਉਂਦਾ ਸੀ ਦਿੱਲੀ ਲਾਜਪਤ ਨੂੰ ਜਿਹਨੂੰ ਪਿਸਤੌਲ ਜੇਬ 'ਚ ਪਾ ਕੇ ਹਾੜ ਕੇ ਅਸੀਂ ਪਹਿਰੇ 'ਤੇ ਸਾਡੇ ਪਾਪਾ ਜੀ ਮੁੜਦੇ ਉਹ ਸਾਰੇ ਬੈਠੇ ਦੇਖ ਕੇ ਵੀ ਉੱਤੇ ਸਾਡੇ ਆ ਜਿਹੜੀਆਂ ਟੇਪਾਂ ਉਦੋਂ ਦੀਆਂ ਬਣੀਆਂ ਸਾਰੀਆਂ ਪੁਰਾਣੀਆਂ, ਉਹ ਮੁੰਡਾ ਆਣ ਕੇ ਫਿਰ ਅਗਲੇ ਸਾਲ ਮੈਨੂੰ ਆਣ ਕੇ ਸਾਡੇ ਘਰ 'ਤੇ ਉਹ ਖਾੜਕੂ ਸੀ ਸਾਰੇ ਆਣ ਕੇ ਅਤੇ ਮੇਰੇ ਪੈਰਾਂ 'ਤੇ ਪੈ ਗਏ ਅਗਲੇ ਸਾਲ ਜਦੋਂ ਆਇਆ, ਕਹਿੰਦੇ ਭਾਈ ਸਾਹਿਬ ਜੀ ਮੇਰੇ ਜੇਬ 'ਚ ਪਸਤੌਲ ਸੀ ਗੋਲੀਆਂ ਭਰੀਆਂ ਸੀ ਸਾਰੇ ਜਸੇ ਨਾਲ ਫੈਸਲਾ ਕੀਤਾ ਸੀ ਵੀ ਖੰਡ ਕੀਤੀ ਜਸੇ ਨਾਲ ਵੀ ਇਹਨੂੰ ਖਤਮ ਕਰੋ, ਕਹਿੰਦੇ ਮੈਂ ਸੀ ਅਤੇ ਮੈਂ ਕਿਹਾ ਤੂੰ ਸੀ, ਕਹਿੰਦਾ ਭਾਈ ਸਾਹਿਬ ਜੀ ਮੈਂ ਅੰਦਰ ਆਇਆ ਬੈਠਾ ਪਰ ਜਦੋਂ ਤੁਹਾਡਾ ਸ਼ਬਦ ਚੜ੍ਹ ਰਿਹਾ ਸੀ ਉਹਦੀ ਵਿਆਖਿਆ ਸੁਣੀ ਮੈਂ ਤਾਂ ਮੋਹ ਪਿਆ, ਮੈਂ ਕਿਹਾ ਹੋਇਆ ਵੀ ਦੱਸ ਕਹਿ ਵੀ ਤੂੰ ਕੋਈ ਬਾਣੀ ਤੋਂ ਬਾਅਦ ਕੋਈ ਪ੍ਰਚਾਰ ਨਹੀਂ ਕਰਦੀ, ਕਹਿੰਦੇ ਮੈਂ ਪਸਤੌਲ ਚੜ੍ਹੇ ਮੈਂ ਚੁੱਪ ਕਰਕੇ ਬਾਹਰ ਆ, ਅੱਜ ਮੇਰੇ ਖਿਆਲ ਬਿਲਕੁਲ ਬਦਲ ਚੁੱਕੇ ਆ ਸਾਰੇ, ਮਤਲਬ ਰੱਬ ਹੁੰਦਾ ਜਿਸ ਦਾ ਸਾਹਿਬ ਡਾਢਾ ਹੋਵੇ क्योंकि हार बिन कोई मार जीवार ना सके तो हजरत साहब हम साढ़े इन्नी कुरेस्पन हो रही सारे असं हौली हौली उन्होंने ट्रेंड बदलिया भाई इस तरीके ने गल कही कि कौम का कोई कसूर नहीं किसी का सहार नहीं सकती तो कहता मैं बुत प्रस्ती के गए बुत प्रस्ती पैगंबर मैं पैगाम हूँ पैगंबर लाया हूँ इस अल्डा का पैगंबर का मतलब भी इसे करके साथ सारे गुरु मैसेंजर मैसेज लिया इन्हें शब्द तो वो जरा साहब की भगती ऐसी करो जो किसी दूसरे ने पता लगे साडा तेज हो जाता तो संगत के पिछे और हौली खड़िया करो जिडा वाहे लम्मा कहना उड़ा ही गुरु बाहर कड़ना लम्मा सराटे गुरु नहीं लंबा कर दे ना है हड्डी भी नहीं वो जी कार्बन डाइऑक्साइड है बाहर कड़नी है पता क्यों वो जी लंग्स खाली होने हैं उन्हें अपने आप वाहे खिंच लेना नेचर हेट्स वैक्यूम अंदर जो तुम गुरु कह के सारी बाहर कर दी उसे वैक्यूम पै गया उन्हें अपने आप वाहे खिंचनी इसे करके जरा एक नेत्र खिंचते हैं दूसरा अपने आप ढिला कर देने अपने आप कर बुरा बंद कर लो
पता जी जरा साह लेना अंदर
पूछा करो
दो तरीके ने ना एक तो हैगी जिदा छाती भर लेनी एक हैगी चेस्ट हाँ जी एक हैगा जरा पेट पेट था ऑक्सीजन कई उपरों उपरों सह लेंगे
हाँ वो सेहत ठीक नहीं होती हूँ तुम मैं दस की गल है रीडर रीडर डायजेस्ट च होने जो एक निकलिया आर्टिकल इन्हों पता जगदीप उन्होंने वो डॉक्टर है बहुत व्डा उन्हें कहा जे किसी ने प्रॉपर ब्रीदिंग सीखनी है तो छोटे बच्चे को सीखो जो प्रॉपर ब्रीदिंग है वो ही साडा अभ्यास कहना प्रॉपर ब्रीदिंग सीखनी है तो जब डायपर लगा है बच्चे के बिच और पे है बस्तरे के उत्ते और डायपर उन्होंने देखो नंगा हो सारा शरीर देखो छाती तां करता है कि थले का पेट तां गां करता वो बच्चे का हमेशा ही डायपर वाला हिस्सा पां ठां जाऊगा सह सारा और छाती क्योंकि बिल्कुल ब्रीदिंग ठीक है कहता वो को ब्रीदिंग सीखो और साडा अभ्यास कहता कि इनू भौखला बनाओ साड़ी मस्क भौखला आगन तपताओ भौखला की है सारिया चपटियां खोल के वो मस्क हवा फिर अंदर धकदा इस करके मस्क ना फुलना है शरीर ना हिलना है वो जी मस्क होंगी है इन्ना क हिलना शरीर में पैना वो जोड़ा है सारा पेट पेट जाए बाहर हवा फिर गुरु करके बाहर कट दे पेट की जी आवाज आती है लंग ऑक्सीजन सारा पेट खुलना चाहिए इस हरिए सेहत ठीक होएगी फिर ठीक पतला बंदा जिदा पेट छोटा हो टली वर्गा शरीर होस ए करता खास करके साडे पिंड के जेडे हड़ वाहन वाले बंद साडे चाचे का ढिड पिछे ऐन जिदा ग्रे होंड के बस के उत्ते देखे ना असी ग्रे होंड बना
सारे
लक दसम पातशाह इन्हें हाथों च लक आ जाता एक ही सारी चीज खराब है असी इनू खा खा इन्ना बधा दें सारा असी सानू थोड़ा जा संजम संजम किनू कहते हैं इन इंद्रिया से कंट्रोल रसना से कंट्रोल हो गया तो सारिया सेंसस से कंट्रोल मैं महात्मा गांधी की जिंदगी ज किताब पढ़ते हो एडा पतला देखो सारा एडा सी वो कहता भी जी रसना है कंट्रोल योर परेट अंग्रेजी चुन लिखी माई स्पेल में कहता कंट्रोल योर परेट प्लेट के जो आएगा तारी रसना मंगेगी और ये कल्टीवेट हो जाएगी ये सौ जाएगी रसना सोई लोभ मीठे साध मिठे स्वादा च सौंदी रसनी सरवण सोए सुन निंद विचार नैन सोए पर दृष्ट विकास मन सोया माया विस्मार ये विस्मार होया पाया मन माया से लोट पोट जिदा शराबी अत शराब पीती होंगी उन्होंने भावें नाली च सुट दो सुट दो केस कहते कुछ नहीं ऐदा मन साडा बुरे मुंडे खरा सा और मन सब तो बड़ी चीज रसना ਰਸਨਾ ਜਿਹੜੀ ਹੈ ਨਾ ਆਹ ਲੋਕ ਮਿੱਠੇ ਮਿੱਠੇ ਦੇ ਸਵਾਦ ਦੇ ਵਿੱਚ ਇਹ ਰਸਨਾ ਸੌ ਜਾਂਦੀ ਸੌ ਜਾਈ ਸਾਡੀਆਂ ਸੁੱਤੀਆਂ ਸਾਰਿਆਂ ਦੀਆਂ ਮੈਂ ਗੁੜ ਖਾਣਾ ਨਹੀਂ ਸੀ ਹਟ ਸਕਦਾ ਫਿਰ ਮੇਰੀ ਮੈਡੀਕਲ ਉਹਨੇ ਕਿਹਾ ਆਪਣੀ ਮੇਰੀ ਲੜਕੀ ਨੇ ਡਾਕਟਰ ਨੇ ਕਹਿੰਦੀ ਪਿਤਾ ਜੀ ਜਿੰਨਾ ਮਿੱਠਾ ਤੁਸੀਂ ਖਾਣਾ ਹੈ ਨਾ ਖੰਡ ਖੁੰਡ ਅਤੇ ਸਾਰੀਆਂ ਬਣਾਵਟ ਸਰ ਜਿੰਨਾ ਤੁਸੀਂ ਸ਼ੂਗਰ ਲੈਣੀ ਆ ਉਹ ਜਿੰਨੇ ਤੁਸੀਂ ਫਰੂਟ ਲੈਂਦੇ ਉਹਨਾਂ ਨੂੰ ਨੈਚੁਰਲੀ ਤੁਹਾਨੂੰ ਮਿਲ ਜਾਂਦਾ ਮਤਲਬ ਜਿਹੜੀਆਂ ਡਾਕਟਰਾਂ ਦੀਆਂ ਕਾਢਾਂ ਉਹ ਵੀ ਬਾਣੀ ਮੇ ਮਿਲਦੀਆਂ ਰਸਨਾ ਸੋਈ ਲੋਕ ਮਿੱਠੇ ਸਾਗ ਉਹ ਜਿਹੜੇ ਮਿੱਠੇ ਸਾਗ ਹੈ ਨਾ ਬਾਬਾ ਕਹਿੰਦਾ ਜੇ ਮੈਂ ਮਿੱਠਾ ਖਾਂਦਾ ਅਤੇ ਕੌੜਾ ਖਾਣ ਨੂੰ ਜੀ ਕਰਦਾ ਕੌੜਾ ਖਾਂਦਾ ਅਤੇ ਮਿੱਠਾ ਮਹਾਰਾਜ ਮੈਂ ਤੱਤ ਕੱਢਤਾ ਔਰ ਉਹਦੇ 'ਤੇ ਅਸੀਂ ਟੇਪ ਬਣਾਵਾਂਗੇ ਵੀ ਕੌੜਾ ਮਿੱਠਾ ਦੋਵੇਂ ਲੋਕ ਬਾਬੇ ਵੀ ਦੇਖਿਆ ਫਿਰ ਕਹਿੰਦਾ ਕਿਸੇ ਨੂੰ ਗਿਝਣ ਨਾ ਦਾ ਕਿਸੇ ਅੰਦਰ ਇਹਨੂੰ ਇਹਨਾਂ ਨੂੰ ਜੇ ਅਭਿਆਸ ਕਰਨਾ ਅਤੇ ਇਸ ਟਾਈਮ 'ਤੇ ਅੰਦਰ ਕੁਛ ਪਾਉਣਾ ਅਤੇ ਸੋਚ ਕਰਕੇ ਰਸਨਾ ਨੈਣ ਸੋਏ ਪਰ ਦ੍ਰਿਸ਼ਟ ਵਿਕਾਰ ਸਰਮ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋ ਮਿੱਠੇ ਸਾਧ ਮਨ ਸੋਇਆ ਮਾਇਆ ਵਿਸਵਾਲ ਇਸ ਗ੍ਰਹਿ ਨੇ ਕੋਈ ਜਾਗਤ ਰਹੇ ਸਾਬਤ ਵਸ ਤੋਂ ਆਪਣੀ ਅਸੀਂ ਇੰਨੀ ਇੰਦਰੀਆਂ ਸੁੱਤਿਆਂ ਨੂੰ ਜਗਾਉਣਾ ਰਸਨਾ ਜਿਹੜੀ ਹੈ ਇਹ 'ਤੇ ਜੇ ਕੰਟਰੋਲ ਕਰ ਗਏ ਤੁਹਾਡੀ ਸਿਹਤ ਵੀ ਠੀਕ ਸਭ ਕੁਛ ਲੇਕਿਨ ਰਸਨਾ ਇਹ ਆਸਾਨ ਕੰਮ ਨਹੀਂ ਹੈ ਮਹਾਰਾਜ ਕਹਿੰਦੇ ਸਾਧ ਛੱਡਣੇ ਵੀ ਨਹੀਂ ਹੈ ਅੰਨ ਨਾ ਖਾਇਆ ਸਵਾਦ ਗੁਆਇਆ ਸਾਰੇ ਸਵਾਦ ਲਾਓ ਆਪਣੀ ਸਿਹਤ ਦੇ ਹਿਸਾਬ ਨਾਲ ਜੇ ਤੁਸੀਂ ਹਜ਼ਮ ਕਰ ਸਕਦੇ ਹੋ ਐਕਸਰਸਾਈਜ਼ ਕਰਦੇ ਹੋ ਸਾਰਾ ਹੁਣ ਆਹ ਜੇ ਸਾਰੇ ਮੋਟੇ ਕਿਉਂ ਹੋ ਰਹੇ ਸਾਰੀ ਦੁਨੀਆ ਕਿਉਂਕਿ ਕੈਲੋਰੀਜ਼ ਖਾਈ ਜਾਣਗੇ ਐਕਸਰਸਾਈਜ਼ ਕਰਨੀ ਨਹੀਂ ਹੁਣ ਇਹ ਤੜਕੇ ਜਿੰਮ ਕਰਕੇ ਭਾਈ ਸਾਹਿਬ ਜੀ ਰੋਜ਼ ਜਾ ਕੇ ਸਵਿਮਿੰਗ ਕਰਦੇ ਹਾਂ ਸਿਹਤ ਬਚੀ ਆ ਸਾਰੀ ਔਰ ਇਹ ਇਹ ਜਿਹੜੀ ਸਿਹਤ ਤੁਸੀਂ ਬੈਂਕ ਕਰਨੀ ਹੈ ਇਹ ਤੁਹਾਡੀ ਅਖੀਰ ਦੀ ਉਮਰ 'ਚ ਕੰਮ ਆਏਗੀ ਬੈਂਕ ਯੂਅਰ ਹੈਲਥ ਨੈਵਰ ਬੈਂਕ ਯੂਅਰ ਮਨੀ ਉਹਦੇ ਕੋਲ ਕੰਮ ਲਾਓ ਖਰਚ ਐਨ ਮੌਜਾ ਕਰਨਾ ਉਹਨੂੰ ਸਪੈਂਡ ਕਰੋ ਉਹਨੂੰ ਜ਼ਿਆਦਾ ਨਾ ਕਰੋ ਬੈਂਕ ਯੂਅਰ ਹੈਲਥ ਇਹ ਸਾਡੇ ਬਾਪ ਜੀ ਕਹਿੰਦੇ ਨੇ ਦੇਖੋ ਕਿੰਨੀ ਮੈਨੂੰ ਗਾਈਡੈਂਸ ਮੇਰੇ ਬਾਪ ਕੋਲੋਂ ਮਿਲੀ ਇਸ ਕਰਕੇ ਅਸੀਂ ਜਿਹੜੀ ਆਪਣਾ ਅਭਿਆਸ ਹੈ ਇਹ ਸਾਰੀ ਚੀਜ਼ ਹੈ ਉਹ ਕਹਿੰਦਾ ਬੱਚੇ ਕੋਲੋਂ ਸਿੱਖੋ ਅਸੀਂ ਅਭਿਆਸ ਕਰਨਾ ਉਹ ਕਹਿੰਦਾ ਨਹੀਂ ਹੁਣ ਪਿਕਚਰ ਦੇ ਵਿੱਚ ਜੇ ਤੁਹਾਡੇ ਵਾਂਗੂ ਅਭਿਆਸ ਕਰਦੇ ਆ ਦੁਹਾੜੀਆਂ ਜਿਹੜੇ ਜਿਹੜੇ ਢਿੱਡ ਅੰਦਰ ਨਾ ਹੋ ਜਾਣ ਉਹ ਮੈਂ ਘੁਆਈ ਸਾਰੀ ਗੱਲ ਉਹ ਸ਼ੇਰਾ ਹੈ ਨਾ ਉਹ ਬੜੀ ਉਹ ਜਦੋਂ ਵੀ ਮੈਨੂੰ ਜਦੋਂ ਡਾਕਟਰ ਜਾਂਦਾ ਸਾਰਾ ਮੈਨੂੰ ਉਹ ਐਡਾ ਸਿੱਧਾ ਔਰ ਉਹਦੀ ਬੋਲੀ ਪੰਜਾਬੀ ਸਰੀਰ ਸ਼ੇਰਾ ਉਹ ਮੈਨੂੰ ਬਾਅਦ ਕਹਿੰਦਾ ਪਿਤਾ ਬਾਪੂ ਜੀ ਮੈਨੂੰ ਕਹਿੰਦਾ ਕਹਿੰਦਾ ਬਾਪੂ ਜੀ ਮੈਨੂੰ ਅਮਰੀਕਾ ਲੈ ਚਲੋ ਮੈਂ ਅੰਗਰੇਜ਼ੀ ਜਾਣਦਾ ਮੈਂ ਕਿਹਾ ਕਿੰਨਾ ਕਰੇਜ ਹੈ ਅਮਰੀਕਾ ਮੈਂ ਕਿਹਾ ਕਾਕਾ ਤੁਹਾਨੂੰ ਅਸੀਂ ਵੈਸੇ ਹੀ ਦੁਨੀਆਂ 'ਚ ਚਾੜਦਾ ਕਹਿੰਦੇ ਨਹੀਂ ਕਿਉਂਕਿ ਐਕਚੁਅਲ ਭੁੱਖੇ ਮਰ ਰਹੇ ਨੇ ਕੋਈ ਅਮਰੀਕਾ ਦੇ ਨਹੀਂ ਹੈ ਲੇਕਿਨ ਪੰਜਾਬੀ ਬੋਲਣ ਵਾਲੇ ਮੈਨੂੰ ਉੱਥੇ ਮਿਲੇ ਉਹ ਕਹਿੰਦਾ ਉਹਨੇ ਪਹਿਲਾਂ ਲਫ਼ਜ਼ ਵਰਤਿਆ ਜਿਹੜੀ ਬੀਬੀ ਨੇ ਸਕ੍ਰਿਪਟ ਸੀ ਨਾ ਉਹਨੇ ਵਰਤਿਆ ਸੀ ਵੀ ਨਹੀਂ ਤਾਂ ਕਤੀਰੀਆਂ ਅਰਗੇ ਢਿੱਡ ਅੰਦਰ ਨਾ ਹੋ ਜਾਣ ਕਤੀਰਾ ਮਾਲਵੇ ਦਾ ਲਫ਼ਜ਼ ਹੈ ਅਧਵਾਣਾ ਆਮ ਜਾਣਦੇ ਆ ਸਾਡੇ ਮੈਂ ਕਿਹਾ ਉਹ ਇਹ ਨਾ ਕਹੀ ਉਹ ਮਾਂ ਸੀਨ ਹੋ ਰਿਹਾ ਸੀ ਉਹਨੇ ਕਤੀਰਾ ਕਿਹਾ ਮੈਂ ਕੱਟ ਆਫ ਕਰਾ ਤਾ ਕਿਉਂਕਿ ਉਹ ਕਈ ਵਾਰੀ ਸੀਨ ਲੈ ਸਕਦੇ ਉਹਨੂੰ ਮੈਂ ਘੱਟ ਮੈਂ ਉਹਨੇ ਪੜਾਇਆ ਮੈਂ ਕਿਹਾ ਕਿਹਾ ਅਧਵਾਣੇ ਜਿਹੜਾ ਕਹਿੰਦੀ ਜੀ ਬਿਲਕੁਲ ਠੀਕ ਹੈ ਉਹ ਕਹਿੰਦੇ ਪਹਿਲਾਂ ਦੇਸ਼ 'ਚ ਮੈਂ ਬਾਪੂ ਜੀ ਤੁਸੀਂ ਇਹ ਕੀ ਕਰ ਰਿਹਾ ਸੀ ਜਿੱਦਾਂ ਭਾਂਡੇ ਕਢਾਈ ਕਰਨ ਵਾਲਾ ਮਸਕ ਕਦੀ ਵਾਹ ਭਰਦਾ ਕਦੀ ਕੱਢ ਦਿੰਦੇ ਧਿਆਨ ਨਾਲ ਸੁਣੋ ਜੇ ਇੰਨਾ ਗਿਆਨ ਹੈ ਭਾਈ ਸਾਹਿਬ ਜੀ ਅਸੀਂ ਭਰ ਦਿੱਤਾ ਵੀ ਜਿਹੜਾ ਸਾਹਿਬ ਦਾ ਕਮਾਲ ਦਾ ਉਹ ਕਹਿੰਦਾ ਜੇ ਤੁਹਾਡੇ ਵਾਂਗੂ ਅਭਿਆਸ ਕਰਦੇ ਉਹ ਅੱਗੇ ਕਹਿੰਦਾ ਦੇਖ ਸਾਡੇ ਖੇਤਾਂ 'ਚ ਕਿੰਨੀ ਖੁੱਲ੍ਹੀ ਹਵਾ ਭਾਈ ਇਹ ਸਾਰੀ ਖਿੱਚ ਕੇ ਅਸੀਂ ਉਹਨੂੰ ਗਿਆਨ ਕਰਦੇ ਫਿਰ ਬਾਹਰ ਕੱਢਦੇ ਹਾਂ ਸਾਡੀ ਸਿਹਤ ਠੀਕ ਰਹਿੰਦੀ ਉਹ ਛਿੜਿਆ ਆਪਣੇ ਆਪਾਂ ਦੇ ਗੁਰੂ ਬੜੇ ਵੱਡੇ ਵੈਦ ਸੀ ਵੀ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖ ਦੇਵੇ ਕਾਟੇ ਜੰਮ ਕੇ ਫੰਦਾ ਬਾਣੀ ਦੇਖੋ ਕੀ ਸਾਰੀ ਕਿਸੇ ਨੂੰ ਪਤਾ ਨਹੀਂ ਸਾਰੀ ਐਸੀ ਮਤਲਬ ਮਿਹਨਤ ਕਰ ਉਹਨੂੰ ਮੈਂ ਕਿਹਾ ਉਹ ਦਵਾਣੀ ਜਿੱਡਾ ਕਹਿ ਉਹ ਸਾਰੇ ਉਹ ਸਾਰਾ ਮਤਲਬ ਇਹ ਚੀਜ਼ ਐਸੀ ਹੈ ਭਾਈ ਸਾਹਿਬ ਜੀ ਜਿਹੜਾ ਪੇਟ ਆ ਬੱਚਿਆਂ ਨੂੰ ਅਸੀਂ ਉਹ ਸਿੱਖਣਾ ਛਾਤੀ ਨੂੰ ਨਹੀਂ ਹਿੱਲਣ ਦੇਣਾ ਪੇਟ ਨੂੰ ਹਵਾ ਪਾਓ ਇਹਦੇ ਨਾਲ ਖੰਘ ਆਏਗੀ ਕਈ ਕੁਛ ਹੋਵੇਗਾ ਪਰ ਘਾਬੜਨਾ ਨਹੀਂ ਰੱਜ ਕੇ ਖੰਘ ਲਓ ਕਿਸੇ ਦੀ ਅਭਿਆਸ ਸੰਗਤ 'ਚ ਵੀ ਆਉਂਦਾ ਰੱਜ ਖੰਘ ਕੇ ਹੌਲੀ ਫੇਰ ਨਾਲ ਗੁਰੂ ਨਹੀਂ ਕਹਿਣਾ ਇੱਦਾਂ ਗੁਰੂ ਲੰਮਾ ਕਰਕੇ ਕਹਿਣਾ ਕੋਈ ਚਿਜਣ ਕਿਹੜਾ ਜ਼ੋਰ ਨਾ ਲਾਓ ਜ਼ੋਰ ਕਿਸੇ ਚੀਜ਼ 'ਤੇ ਨਹੀਂ ਲਾਉਣੇ ਜਿੰਨਾ ਕੁ ਆਸਾਨ ਨਿਕਲ ਸਕਦੇ ਲੇਕਿਨ ਉੱਨਾ ਹੀ ਵਾਹਿਗੁਰੂ ਲੱਭਾਂ ਕਰਨਾ ਉੱਨਾ ਗੁਰੂ ਮੇਰੇ ਤੋਂ ਦੋ ਇੱਕੋ ਜਿਹੇ ਹੁੰਦੇ ਆ। ਹਾਂ ਹੁਣ ਤੁਸੀਂ ਤੇ ਉੱਚੀ ਨਹੀਂ ਕਰਨਾ, ਸੰਗਤ ਦੇ ਨਾਲ ਲੜਨਾ। ਔਰ ਚਾਰੇ ਅੱਖਰ ਸਾਹ ਬੁਲਾਉਣੇ, ਜਿਹੜੀ ਹਾਹੇ ਦੀ ਸਿਆਰੀ ਹੈ, ਇਹਨੇ ਹੀ ਸਾਰਾ ਕੰਮ ਕਰਨਾ। ਹਾਹਾ ਜਿਹੜਾ ਹਾਹਾ ਹੈ, ਇਹ ਹਾਹਾ ਸਾਰੀਆਂ ਬਹੁਤ ਸਾਰੇ ਮੰਤਰਾਂ 'ਚ ਆਉਂਦਾ। ਹਾਹਾ ਹਰ 'ਚ ਹੈ, ਹਾਹਾ ਅੱਲਾ ਹੂ 'ਚ ਹੈ, ਹੂ ਜਿਹੜਾ ਅਸੀਂ ਕਹਿੰਦੇ ਹਾਹਾ। ਔਰ ਰਾਰਾ ਰਾਰਾ ਰੱਬ ਰਾਰਾ ਰਾਜਾ ਜਿਹੜਾ ਸਾਡਾ ਗੁਰੂ ਹੈ ਨਾ, ਇਹ ਤਾਲੂ ਨਾਲ ਜੀ ਵੱਜਣੀ ਜਾ ਕੇ ਜੋੜਦੀ, ਔਰ ਗੁਰੂ ਨੂੰ ਰੜਕਾ ਕੇ ਕੱਢਣਾ ਬਾਹਰ। ਉਹਦਾ ਗੁਰੂ ਕਹਿਣਾ ਨਹੀਂ ਨੇ ਕਿਸੇ ਵੇਲੇ ਤੁਹਾਨੂੰ ਤਾਲੂ ਜਦੋਂ ਜੀ ਵੱਜਣੀ, ਆ ਜਿਹੜਾ ਅੰਦਰਲਾ ਹੁਣ ਮੈਂ ਤੁਹਾਨੂੰ ਭੇਜ ਕੇ ਸਾਡੇ ਦੱਸ ਦਿੰਦਾ, ਜਦੋਂ ਗੁਰੂ ਕਿਹਾ ਨਾ ਆ ਅੰਦਰਲਾ ਖੁੱਲ੍ਹ ਜਾਣਾ। ਉਹ ਕਿੱਦਾਂ ਹੋਇਆ, ਜਿੱਦਾਂ ਕਿਸੇ ਆਪ ਦਿੱਲੀ 'ਚ ਪੁਰਾਣੇ ਇਮਾਰਤਾਂ 'ਚ ਕਿਹੜੀਆਂ ਨੂੰ ਚੜ ਜਾਓ ਨਾ, ਬੜੇ ਬੜੇ ਗੁੰਬਦ ਬਣੇ, ਉਹਦੇ ਵਿੱਚ ਤੁਸੀਂ ਆਵਾਜ਼ ਬੋਲੋ ਨਾ, ਉਹ ਗੂੰਜ ਜਾਂਦੀ। ਇੱਦਾਂ ਤੁਹਾਡਾ ਉਤਰਲਾ ਗਗਨ ਦਮਾਮਾ ਖੁੱਲ੍ਹ ਜਾਣਾ, ਜਿਹੜਾ ਰਾਰਾ ਜੀਵ ਨਾ ਲੱਭਣਾ। ਇਸ ਕਰਕੇ ਇੱਕੋ ਜਿਹੀ ਹਵਾਹੇ ਜਵਾਹੇ ਜਿਹੜੀ ਹੈ, ਉਹਨੇ ਹਿਰਦੇ ਤੱਕ ਜਾਣਾ। ਆਹ ਜਿਹੜੀ ਤੁਸੀਂ ਹੇ ਕੱਢੀ ਹੈ ਨਾ ਸਾਡੇ, ਇਸੇ ਕਰਕੇ ਆ ਹੇ ਗੋਬਿੰਦ ਹੇ ਗੋਪਾਲ, ਹੇ ਕੀ ਹੈ, ਹੇ ਜਿਹੜੀ ਹੈ ਨਾ। ਦੇਖਿਓ ਹੁਣ ਧਿਆਨ ਨਾ, ਇਹ ਬੜਾ ਗੁਪਤ ਭੇਜ ਨੇ, ਪਰ ਅਸੀਂ ਹੁਣ ਸਾਥੀ ਹਾਂ ਸਾਰੇ। ਜਿਹੜਾ ਵਾਹੀ ਹੇ ਥੱਲੇ ਗਈ, ਇਹਨੇ ਜਿਹੜਾ ਮੂਧਾ ਕਮਲ ਪਿਆ ਉਹਨੂੰ ਸਿੱਧਾ ਕਰਦਾ, ਇਸੇ ਹੇ ਜਿਹੜਾ ਅੰਦਰਲਾ ਹਿਰਦੇ ਤੱਕ। ਫਿਰ ਇਹਨੇ ਤਾਂ ਜਾ ਕੇ ਜਦੋਂ ਗੁਰੂ ਵੱਜਿਆ, ਉਤਲਾ ਪੁਰਾਣ ਖੁੱਲ੍ਹ ਜਾਣਾ, ਚੱਲ ਪੈਣੀ ਫਿਰ ਫੈਕਟਰੀ ਸਾਰੇ। ਤੁਸੀਂ ਕਹਿਣਾ ਤੁਸੀਂ ਹੱਟਣਾ ਹੀ ਨਹੀਂ, ਦਿਆਸ ਕਰ ਲਓ। ਮਤਲਬ ਜਿਹੜੀ ਹੇ ਹੈ, ਹੇ ਗੋਪਾਲ, ਹੇ ਦਿਆਲ, ਹੇ ਦਿਆਲ ਨਾ, ਹੇ ਜਿਹੜੀ ਚੀਜ਼ ਹੈ ਨਾ, ਮਹਾਰਾਜ ਨੇ ਲਿਖਿਆ ਗੁਰੂ ਅੰਗਦ ਸਾਹਿਬ ਨਾ ਨੱਕੇ ਨਾਥ ਖਸਮ ਆਤ ਕਿਰਤ ਧੱਕੇ ਵੇ, ਜਹਾਂ ਦਾਣਾ ਤਾਂ ਖਾਣੇ, ਜਹਾਂ ਦਾਣੇ ਤਾਂ ਖਾਣਾ, ਨਾਨਕਾ ਸੱਚ ਹੇ। ਬਹੁਤ ਥਾਂ ਹੇ ਆਏਗੀ, ਹੌਲੀ ਹੌਲੀ ਇਹ ਪੇਚਣ ਦੱਸੀ ਜਾਂਦਾ ਵੀ ਹੇ ਹੈ ਵਾਹ ਹੇ ਗੁਰੂ। ਅਸਲ ਲਫ਼ਜ਼ ਇਹ ਹੈ ਨਾ। ਔਰ ਫਿਰ ਜਿਸ ਵੇਲੇ ਲਫ਼ਜ਼ ਸਾਰੇ ਚੱਲਣੇ ਆ ਤੁਹਾਡੇ ਅੰਦਰ, ਐਸਾ ਉਹਦੀ ਕਿਰਪਾ ਹੋ ਜਾਣੀ ਹੈ, ਸਾਰੇ ਹਾਰ ਪੈ ਜਾਂਦਾ ਅੰਦਰ, ਹਾਰ ਇੱਦਾਂ ਚੱਲਦਾ, ਕਲੋਕ ਵਾਈਜ਼ ਚੱਲਦਾ, ਐਂਟੀ ਕਲੋਕ ਵਾਈਜ਼ ਦੇ ਨਹੀਂ ਸਾਡੀ ਦੱਸਣਾ, ਇਹ ਹਰ ਚੱਲ ਪੈਂਦੇ ਚਾਰੇ ਅੱਖਰ, ਔਰ ਉਹਨਾਂ 'ਚ ਲੋ ਆਉਣੀ ਸ਼ੁਰੂ ਹੋ ਜਾਂਦੀ ਅੰਦਰ ਜਾਰਾ, ਔਰ ਸਾਰੀ ਚੱਲ ਕੇ ਉੱਤੋਂ ਗਗਨ ਆਕਾਸ਼ ਨੂੰ ਕਹਿੰਦੇ, ਗਗਨ ਖੁੱਲ੍ਹ ਜਾਂਦਾ ਗਗਨ, ਉਹ ਸਾਰਾ ਖੁੱਲ੍ਹ ਕੇ ਹੌਲੀ ਹੌਲੀ ਫਿਰ ਪਾਂ ਚੜ੍ਹਦਾ ਸਾਰਾ। ਲੇਕਿਨ ਤੁਹਾਡਾ ਸਰੀਰ ਕਾਬੂ 'ਚ ਨਹੀਂ ਰਹੇਗਾ ਜਦੋਂ ਪਹਿਲੀ ਵਾਰੀ, ਕਿਉਂਕਿ ਉਹ ਥੋੜ੍ਹੀ ਜਿਹੀ ਭੇਜਦਾ ਮੇਰ ਨਾਲ, ਉਹਦੇ ਨਾਲ ਤੁਹਾਡੀ ਇੰਨੀ ਅੰਦਰ ਹਾਲਤ ਹੋ ਜਾਂਦੀ ਹੈ, ਉਹ ਬੰਦਾ ਦੇ ਆਹ ਜਿਹੜਾ ਥੱਲੇ ਦਾ ਸਰੀਰ, ਇੰਨਾ ਨਹੀਂ ਪਤਾ ਲੱਗਦਾ ਵੀ ਥੱਲੇ ਹੈ ਕਿ ਨਹੀਂ ਹੈ। ਇਹ ਸਾਰਾ ਕਈ ਵਾਰੀ ਆਹ ਸਰੀਰ ਸਾਰੇ ਦਾ ਸਾਰਾ ਪਾਂ ਜਾ ਕੇ ਛੱਤ ਨਾਲ ਬਚ ਕੇ ਥਾਂ ਆ ਜਾਏਗਾ, ਲੇਕਿਨ ਤੁਹਾਨੂੰ ਸੱਟ ਨਹੀਂ ਲੱਗੇ, ਥਾਂ ਥਾਂ ਸਾਰਾ ਇੰਨਾ ਹਲਕਾ ਸਰੀਰ ਹੋ ਜਾਂਦਾ। ਜਦੋਂ ਤੁਸੀਂ ਤੁਰੋਗੇ, ਖੱਬਾ ਇੱਕ ਪੈਰ ਇੱਕ ਫਲਾਂਗ ਪੋਰਟ 'ਤੇ ਰੱਖ ਦਿਓ, ਅਗਲਾ ਪੈਰ ਅਗਲੀ ਫਲਾਂਗ ਪੋਰਟ 'ਤੇ ਜਾ, ਪਵਨ ਹਰੀ ਸਿੰਘ ਪ੍ਰਾਤੇ ਹੱਡਿਆ, ਇਹੋ ਹੱਡਿਆਂ ਦੇ ਵਿੱਚ ਤਾਕਤ ਸਿੰਘਾਂ ਨੂੰ। ਉਹ ਕਹਿੰਦਾ ਨਾ ਹਰ ਕਾ ਨਾਮ ਕੋਟ ਰੱਖ ਬਾਹਾਂ, ਫਿਲਮ ਦੇ ਵਿੱਚ ਵੀ ਹਾਂ ਇਹਦੇ 'ਤੇ ਲੱਖਾਂ ਬਾਹ, ਮਤਲਬ ਜਿਹੜਾ ਨਾਮ ਜਪਦਾ ਪ੍ਰਾਤਮ ਸਿੰਘ ਇਸ ਸ਼ਕਤੀ ਨਾਲ, ਔਰ ਇਸੇ ਲੱਖ ਬਾਹਾਂ ਨੂੰ ਕਿਹਾ ਸੀ ਵੀ ਕੋਟ ਸਵਾ ਲੱਖ ਸੀ ਇੱਕ ਲੜਾਉਂਗੇ ਤਾਂ ਬੋਲਾ ਬਣਾ ਗਿਆ, ਪਰ ਅਭਿਆਸਿਆਂ ਨੂੰ ਪਤਾ ਵੀ ਲੱਖ ਬਾਹਾਂ ਸ਼ਬਦ ਦੀ ਤਾਕਤ ਨਹੀਂ ਸਭ ਕੁਛ। ਬਾਬਾ ਬਹਾਦਰ ਸਿੰਘ ਵੀ ਕਹਿੰਦੇ ਵੀ ਪ੍ਰਾਤਮ ਸਿੰਘ ਸ਼ਬਦ ਦੀ ਤਾਕਤ ਨਾਲ ਹੀ ਜੰਗ ਜਿੱਤਦੇ। ਇਸ ਕਰਕੇ ਤੁਰਕ ਦੁਸ਼ਟ ਸਭ ਛੈ ਕੀਏ ਹਰ ਨਾਮ ਉਚਾਰਾ, ਸਾਰੀਆਂ ਇਹ ਭੇਜ ਹੈ ਭੇਜ ਦੇ, ਲੇਕਿਨ ਹਾਲੇ ਪਤਾ ਨਹੀਂ ਹੈ ਸਿੱਖਾਂ ਨੂੰ, ਪਿਛੜੀਆਂ ਦੀਆਂ ਰੀਸਾਂ ਕਰਕੇ ਅਸੀਂ ਸਾਰੇ ਕਰ ਲੈਂਦੇ ਨੇ, ਪਰ ਉਹਨਾਂ ਦੀ ਰੀਸ ਅਸੀਂ ਨਾਮ ਜਪਣ ਦੀ ਕਰਦੇ ਹਾਂ। ਸਾਹਿਬਜ਼ਾਦਿਆਂ ਦੇ ਵਿੱਚ ਇਹ ਚੀਜ਼ ਸੀ, ਅਜੀਤ ਸਿੰਘ 'ਚ ਸਾਰਿਆਂ ਇੰਨਾ ਜੰਗ ਸਾਰੇ, ਇਹ ਸ਼ਬਦ ਦੀ ਤਾਕਤ ਹੈ। ਸਾਡੇ ਬਾਬੇ ਜਿਹੜੇ ਬੇਟੀ ਸੀ ਸਾਰੇ ਉਹ ਦੱਸਦੇ ਵੀ ਅਸੀਂ ਢੋਲ ਪੰਜ ਸੌ ਫੌਜ ਜਾ ਰਹੀ ਹੈ, ਔਰ ਉਹਦੇ ਵਿੱਚ ਢੋਲ ਵੱਜ ਰਿਹਾ, ਅਸੀਂ ਖੱਬੇ ਦੇ ਵਿਆਹ ਸੱਜੇ 'ਤੇ ਗੁਰੂ, ਔਰ ਪਰੇਡ ਕਰਦੇ ਸੀ, ਕਈ ਥੱਕਦੇ ਨਹੀਂ ਸੀ ਸਾਰੇ, ਅਸੀਂ ਲੜਦੇ ਜਿਸ ਵੇਲੇ ਹੱਲਾ ਕਰੀਦਾ ਸੀ, ਸਾਡੇ ਦਾਦੇ ਪੜਦਾਦੇ ਸਾਰੇ ਲੜ, ਕਹਿੰਦੇ ਅਸੀਂ ਸਾਰਾ ਨਾਮ ਜਪਦੇ ਸੀ। ਇਸ ਕਰਕੇ ਜਿਹੜਾ ਸ਼ਬਦ ਹੈ ਇਹਦਾ ਸਹੀ ਅਭਿਆਸ ਜੇ ਕੀਤਾ ਹੈ ਤਾਂ ਦਸਮ ਪਾਤਸ਼ਾਹ ਨੇ ਆਪਣੇ ਪਤਾ ਨਹੀਂ ਉਹਦੇ 'ਚ ਆਉਂਦਾ ਸਰਬਲੋਕ ਗ੍ਰੰਥ 'ਚ, ਪਰ ਪਤਾ ਨਹੀਂ ਬਾਣੀ ਪਰ ਲੱਗਦੀ ਬੜੀ ਠੀਕ ਹੈ। ਬੜੇ ਸਾਰੇ ਸੁਭਿਆਸੀ ਸਿੰਘ ਕਹਿੰਦੇ ਹੁੰਦੇ, ਕਹਿੰਦੇ ਵੀ ਸਾਰ ਮੰਤਰ ਚਾਰੋਂ ਕਾ ਚਾਰ, ਵਾਹਿਗੁਰੂ ਮੰਤਰ ਨਿਰਧਾਰ, ਕਲਪ ਕਲਪ ਪ੍ਰਭ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਪਿਓ ਸਹੀ। ਜੇ ਬਾਬੇ ਨਾਨਕ ਨਾਂ ਸਾਰੇ ਮਾਨ ਉਹਨੂੰ ਦਿੰਦੇ ਵੀ ਜੇ ਸਹੀ ਜਪਿਆ ਹੈ ਤੇ ਬਾਬੇ ਨਾਨਕ ਹਰੀ ਗੁਰੂ ਨਾਨਕ ਜਪਿਓ ਸਹੀ। ਅਜ ਜਿਹੜਾ ਚਾਰ ਮੰਤਰ ਹੈ, ਚੌਵਾਂ ਯੁੱਗਾਂ ਦਾ ਨਿਚੋੜ ਹੈ, ਚੌਵਾਂ ਵੇਦਾਂ ਦਾ ਨਿਚੋੜ ਹੈ, ਸਾਰ ਮੰਤਰ ਚਾਰੋਂ ਕਾ ਚਾਰ। ਔਰ ਇੱਕ ਇੱਕ ਅੱਖਰ ਦੇ ਉੱਤੇ ਮਹਾਰਾਜ ਅਕਾਲ ਪੁਰਖ ਰਾਮ ਖਰੇ ਜਿਹੜਾ ਨੇ ਇਹ ਮੰਤਰ ਬਦਲੀਏ, ਬਾਕੀ ਅਸੀਂ ਨਹੀਂ ਮੰਨਦੇ, ਪਰ ਕਲਪ ਕਹਿੰਦੇ ਕਈ ਯੁੱਗਾਂ ਨੂੰ ਮਿਲਾ ਕੇ ਸਮੇਂ ਨੂੰ ਕਹਿੰਦੇ ਕਲਪ ਕਲਪ ਪ੍ਰਭ ਅਕਸ਼ਰ ਕਹੀਏ, ਇਹਦੇ 'ਤੇ ਬੜੀਆਂ ਪੁਰਾਣੀਆਂ ਕਲਪਾਂ ਇੰਨੇ ਯੁੱਗਾਂ 'ਤੇ ਇਸ ਅੱਖਰ ਦੇ ਉੱਤੇ ਭਗਤੀ ਜਿਹੜਾ ਕਿ ਗੁਰੂ ਨਾਨਕ ਨੇ ਕਰ ਦਿੱਤਾ ਹੈ। ਤੋ ਸਾਰ ਮੰਤਰ ਚਾਰੋਂ ਕਾ ਚਾਰ, ਸਰਵ ਮੰਤਰ ਵਾਹਿਗੁਰੂ ਮੰਤਰ ਨਿਰਧਾਰ, ਕਲਪ ਕਲਪ ਪ੍ਰਭ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਪਿਓ ਸਹੀ। ਵੀ ਜੇ ਸਹੀ ਜਪਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਜਪਿਆ, ਔਰ ਉਹਨਾਂ ਨੇ ਆਪ ਲਿਖਤਾ ਵੀ ਅਭਿਆਸ ਇੱਕੇ ਆਖ ਹੈ, ਸ਼ਬਦ ਨੂੰ ਭਾਖਣਾ ਪੈਂਦਾ, ਮੂੰਹ ਬੋਲਣਾ ਪੈਂਦਾ। ਸਾਡੀ ਪੰਜਾਬ ਮਾਝੇ ਦੀ ਬੋਲੀ ਆ, ਚੰਗੀ ਜੀ ਭਾਖਿਆ ਕੱਢੀ ਮੂੰਹ, ਉਹ ਨਾ ਹੋਵੇ ਵੀ ਮੁਰਦਾ ਬੋਲੇ ਦੇ ਕੱਫਣ ਹੀ ਪਾੜ ਦਿੰਦੇ, ਬੋਲੀ ਨੂੰ ਕੀ ਹੈ ਭਾਖਿਆ। ਤੋ ਇੱਕੇ ਆਖ ਹੈ, ਸ਼ਬਦ ਨੂੰ ਭਾਖਣਾ ਪੈਂਦਾ, ਕਹਿਣਾ ਭੌਂਕਣਾ ਪੈਂਦਾ, ਕਹਿਣਾ ਪੈਂਦਾ, ਪਰ ਅੜ ਦੁਰਦ ਇਨਹੇਲ ਐਕਸਹੇਲ ਨਾ, ਜਿਸ ਤਰ੍ਹਾਂ ਦੱਸਿਆ ਉਹਦੇ ਨਾਲ ਦੇ ਸਾਰ। ਔਰ ਸਾਰੀ ਸੰਗਤ ਇਹੋ ਦੇਖਿਆ ਲੈ ਕੇ ਗੁਰੂ ਨਾਨਕ ਨੂੰ, ਸਿੱਖ ਸਭਾ ਦੇਖਿਆ ਕਾ ਪਾਓ, ਗੁਰਮੁਖ ਸੁਣਨਾ, ਸੁਣਨਾ ਬਹੁਤ ਜ਼ਰੂਰੀ ਹੈ। ਅਭਿਆਸ ਅਸੀਂ ਅਭਿਆਸ ਕਰਦੇ ਕਰਦੇ ਦੂਸਰੇ ਦੀ ਸੰਗਤ ਦੇ ਉੱਤੋਂ ਦੀ ਹੋ ਜਾਂਦੇ, ਨਹੀਂ ਸੰਗਤ ਦਾ ਅਭਿਆਸ ਸੁਣੋ ਔਰ ਉਹਦੇ ਨਾਲ ਲੜੋ। ਬਾਬਾ ਨਾਨਕ ਆਪ ਕਹਿੰਦਾ ਵੀ ਮੈਂ ਵੀ ਪਿੱਛੇ ਬੈਠ ਕੇ ਅਤੇ ਗੁਰਮ ਨਾਨਕ ਆਖਣ ਵੇਰਾ ਵੇਰ, ਕਹਿੰਦਾ ਇਹ ਤਰੰਗ ਨਾਚੂ ਨਾਚਣ, ਮੇਰਾ ਸਭ ਕੋਲ ਸਭ ਕੁਛ ਇਹੋ ਅਭਿਆਸ ਹੀ। ਇਸ ਕਰਕੇ ਜਿਹੜੇ ਅਭਿਆਸ ਦੇ ਤਰੀਕੇ ਹੈ ਉਹ ਮਹਾਰਾਜ ਨੇ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਇਹ ਮਨ ਈਟੀ ਹਾਥ ਕਰੋ ਪੁਨੇ, ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੇ ਤਾਂ ਮੱਖੀਏ, ਇਹਨ ਵਿਦ ਅੰਮ੍ਰਿਤ ਪਾਵੋ। ਔਰ ਜਿਹੜਾ ਸਹੀ ਅਭਿਆਸ ਹੈ ਵੀ ਪੇਟ ਬਾਹਰ ਨੂੰ ਜਾਵੇ, ਛਾਤੀ ਨਾ ਬਾਹਰ ਜਾਏ, ਉਹ ਤੁਹਾਨੂੰ ਦੱਸੀਏ ਵੀ ਡਾਇਪਰ ਬੱਚੇ ਦੀ ਉਹ ਸਹੀ ਪ੍ਰੋਪਰ ਬਰੀਦਿੰਗ ਕਰਨੀ, ਔਰ ਇਹਦੇ ਨਾਲ ਫਿਰ ਸਾਰੀਆਂ ਇਸੇ ਕਰਕੇ ਮਹਾਰਾਜ ਕਿਹਾ ਸਗਲ ਰੋਗ ਕਾ ਔਖ ਦੇ ਨਾਮ, ਪਰ ਨਾ ਉਹ ਤਾਂ ਬਹੁਤ ਹੋ ਜਾਂਦਾ ਜਦੋਂ ਨਾਮ ਦੀ ਅੰਦਰ ਪ੍ਰਕਾਸ਼ ਹੋ ਜਾਂਦਾ, ਉਹਦੇ ਲਈ ਲਿਖਿਆ ਅਗਲੀ ਧੁੱਪ ਸਾਡੇ ਲਈ ਵੀ ਕਲਿਆਣ ਰੂਪ ਮੰਗਲ ਗੁਣਗਾਨ, ਜਿਹਨੂੰ ਨਾਮ ਨੂੰ ਗਾਈ ਚੱਲੋਗੇ ਔਰ ਅਭਿਆਸ ਕਰੀ ਚੱਲੋਗੇ ਤਾਂ ਵੀ ਤੁਹਾਡੀ ਕਲਿਆਣ ਹੋ ਜਾਏਗੀ। ਪਹਿਲੀ ਧੁੱਪ ਬਹੁਤ ਉੱਚੀ ਆ, ਪਰ ਅਗਲੀ ਧੁੱਪ ਸਾਡੇ ਲਈ ਹੈ, ਕਲਿਆਣ ਰੂਪ ਮੰਗਲ ਗੁਣਗਾਨ, ਨਾਮ ਜਪੋ ਕਿਸ ਤਰ੍ਹਾਂ ਜਪੋ ਕਲਿਆਣਕਾਰੀ ਹੈ। ਇਸ ਕਰਕੇ ਪਹਿਲੀ ਧੁੱਪ ਆ ਜਿਹੜੀ ਉਹ ਬਹੁਤ ਉੱਚੀ ਹੈ ਸਰ, ਪਹਿਲੀਆਂ ਦਵਾਈਆਂ ਛੱਡ ਦਿੰਦੇ ਸਾਰੇ ਸਿੱਖ, ਜੀ ਸਾਹਿਬ ਮੈਂ ਨਾਮ ਜਪਦਾ ਸਰਵ ਲੋਕੋਂ ਭਰੇਗਾ ਸੋਰੀਆ, ਇਹ ਧੁੱਪ ਸਾਡੇ ਲਈ ਨਹੀਂ ਆ। ਉਹ ਜਦੋਂ ਅੰਦਰ ਆਉਂਦਾ ਉਹ ਹੁੰਦੀ ਹੈ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਟੋਆ, ਆਪਣੇ ਚਰਨ ਜਪਾਏ ਉਹਨਾਂ ਵਿੱਚ ਦੋ ਖੜੋਆ, ਰੋਗ ਸੋਗ ਸਭ ਮਿਟੇ ਗਏ, ਨਿਤ ਨਵਾਂ ਨਰੋਆ। ਉਹ ਅੰਦਰ ਦੀਆਂ ਬਹੁਤ ਉੱਚੀਆਂ ਚੀਜ਼ਾਂ ਸਾਡੇ ਲਈ ਕਲਿਆਣ ਰੂਪ ਮੰਗਲ ਗੁਣ ਗਾਮ, ਰਲ ਕੇ ਬੈਠ ਕੇ ਗਾਈ ਜਾਣਾ, ਆਮ ਦਿਨ ਗਾਵੇ ਇੱਕੋ ਨਾਮ ਔਰ ਅਭਿਆਸ ਕਰੀ ਜਾਣਾ, ਇਹ ਸਾਡੇ ਲਈ ਸੁੱਖਾਂ। ਅਸੀਂ ਛੇਤੀ ਨਾਲ ਉਤਰੀ ਤੁਕਦੇ ਅਸੀਂ ਸਾਡੀ ਜਾਂ ਕਈ ਸਿੰਘ ਦੇ ਮੈਂ ਜੀ ਦਵਾਈ ਨਹੀਂ ਖਾਣ, ਮੈਂ ਕਿਹਾ ਸਾਰੇ ਮਰੇਗੋ, ਸਾਡੇ ਲਈ ਧੁੱਪ ਤੋਂ ਮਿਲੀ ਸੀ। ਉਹਦੇ ਅੰਦਰ ਨਾਮ ਜਿਹਨਾਂ ਦੇ ਆ ਜਾਂਦਾ ਅਭਿਆਸੀਆਂ ਦੇ ਬੜੇ ਬੜੇ ਆਉਂਦੇ, ਉਹਨੇ ਸਾਰੇ ਲੋਕ ਕੱਟੇ ਜਾਂਦੇ। ਸਾਡੇ ਲਈ ਹੈ ਕਲਿਆਣ ਰੂਪ ਮੰਗਲ ਗੁਣ, ਅਸੀਂ ਨਾਮ ਅਸੀਂ ਪਹਿਲੇ ਪੌਦੇ ਤੇਰੀ ਪੈਰ ਰੱਖਿਆ। ਤੀਹ ਚਾਲੀ ਪਹਿਲਾਂ 50 ਸਾਲ ਤੋਂ ਬਾਅਦ ਸੀ, ਪਰ ਅੱਜ ਕੱਲ੍ਹ ਦੀਆਂ ਖੁਰਾਕਾਂ ਦੇ ਹਿਸਾਬ ਨਾਲ ਸਾਰੇ ਅਮੈਰੀਕਾ ਦੇ ਡਾਕਟਰ ਦੱਸਦੇ ਵੀ 30 ਸਾਲ ਤੋਂ ਬਾਅਦ ਹੀ ਪੇਟ ਦੇ 2 ਹਿੱਸੇ ਹੋ ਜਾਂਦੇ, ਇੱਕ ਹਿੱਸਾ ਥੱਲੇ ਵਾਲਾ, ਇੱਕ ਹਿੱਸਾ ਉਤਲਾ। ਇਹ ਡਾਕਟਰ ਕੋਛੜ ਜਿਹੜਾ ਅਮੈਰੀਕਾ ਦਾ ਸਭ ਤੋਂ ਵੱਡਾ ਬਲੱਡ ਪ੍ਰੈਸ਼ਰ ਔਰ ਸਾਰਿਆਂ ਦਾ ਵੱਡਾ ਡਾਕਟਰ ਆ, ਉਹ ਨੋਬਲ ਪ੍ਰਾਈਜ਼ ਦੀ ਤਿਆਰੀ ਕਰ ਰਿਹਾ, ਐਡਾ ਡਾਕਟਰ। ਪਰ ਮੇਰਾ ਦੋਸਤ ਉਹ ਆਪਣੇ ਲੜਕਿਆਂ ਲਈ ਕਦੇ ਹੋਰ ਨੂੰ ਕਿਤੇ ਨਹੀਂ ਦਿੰਦਾ, ਬੜਾ ਸਖ਼ਤ ਆ ਡਾਕਟਰ, ਬੜਾ ਨਾਇਕ। ਖਰੇ ਕਿੰਨੀਆਂ ਕੁ ਡਿਗਰੀਆਂ ਇੱਥੇ ਇੰਗਲੈਂਡ ਦੀਆਂ ਵੀ ਅਤੇ ਉੱਥੇ ਦੀ ਮਤਲਬ ਡਾਕਟਰ ਕੋਛੜ ਬੜਾ ਮਸ਼ਹੂਰ ਆਦਮੀ। ਉਹਨੇ ਜਿਸ ਵੇਲੇ ਮਲਵਾਕੀ ਗਿਆ ਅਤੇ ਉਹ ਆਣ ਕੇ ਨਾ ਆਓ ਵੀ ਅੱਗੇ ਆ ਜਾਓ, ਅੱਗੇ ਭਾਈ ਥਾਂ ਦਿਓ, ਅੱਗੇ ਆ ਜਾਓ। ਮੈਂ ਮਲਵਾਕੀ ਉੱਥੇ ਸੀ ਅਤੇ ਮੇਰੇ ਕੋਲ ਨਾ ਉਹਨੂੰ ਉਹ ਪੈਦਲ ਮੇਰੇ ਘਰ ਜੋਗਿੰਗ ਸੂਟ ਪਾ ਕੇ ਅਤੇ ਮੇਰੇ ਘਰ ਆ ਜਾਂਦਾ। ਕਦੇ ਕਿਸੇ ਬੜਾ ਸਖ਼ਤ ਸੀ, ਉਹ ਇੰਨਾ ਸਖ਼ਤ ਹੀ ਦੇਖ ਲਓ ਵੀ ਉਹਦੇ ਕੋਲ ਗ੍ਰਾਹੀ ਲੈ ਜਾਣਾ ਸੀ ਡਾਕਟਰ ਕੋਲ ਗੁਰਦੁਆਰੇ ਵਾਲੇ, ਅਤੇ ਮੈਂ ਵੀ ਉਹਦੇ ਕੋਲ ਬੈਠਾ ਸੀ ਅਤੇ ਉਹ ਬੈੱਲ ਹੋਈ ਨਾ, ਮੈਂ ਕਿਹਾ ਡਾਕਟਰ ਸਾਹਿਬ ਬਾਹਰ ਕੋਈ ਆਇਆ ਅਤੇ ਆਪਣੇ ਨੌਕਰ ਨੂੰ ਭੇਜਿਆ ਦੱਸ ਦੇ ਕੌਣ ਹੈ। ਕਹਿੰਦੇ ਜੀ ਗੁਰਦੁਆਰਾ ਸਾਹਿਬ ਆਏ ਹੈ, ਭਾਈ ਸਾਹਿਬ ਆਏ ਨੇ ਸਾਰੇ ਗਿਫਤ, ਅਤੇ ਪਿੰਡ ਹੀ ਬੈਠੇ ਬੈਠੇ ਬੈਠਾ ਮੈਂ ਮੈਨੇਜਿੰਗ ਬੈਠੇ ਹੋਰ ਸਾਨੂੰ। ਕਹਿੰਦੇ ਇਹਨਾਂ ਨੇ ਮੇਰੇ ਨਾਲ ਅਪੁਆਇੰਟਮੈਂਟ ਬਣਾਈ ਸੀ, ਮੈਨੂੰ ਅਪੁਆਇੰਟਮੈਂਟ ਬਣਾ ਲੈਂਦੇ ਵੀ ਅਸੀਂ ਆਉਣਾ, ਮੈਂ ਨਹੀਂ ਮਿਲ ਸਕਦਾ। ਮੈਂ ਕਿਹਾ ਡਾਕਟਰ ਸਾਹਿਬ ਸਿੱਖ ਸਿੰਘ ਆਏ ਹੈ ਗ੍ਰਾਹੀ ਲੈਣ ਗੁਰੂ ਵੀ, ਅਤੇ ਤੁਸੀਂ ਕਹਿੰਦੇ ਨਹੀਂ ਮੈਨੂੰ ਮੈਂ ਕਹਿ ਦਿੰਦੇ ਵੀ ਮੈਂ ਟਾਈਮ ਵੰਡਿਆ ਹੁੰਦਾ ਸਾਰਾ ਵੀ ਅਸੀਂ ਆਉਣਾ ਅਸੀਂ ਜ਼ਰੂਰ। ਕਹਿੰਦੇ ਅੱਛਾ ਤੁਸੀਂ ਭਾਈ ਸਾਹਿਬ ਤੁਸੀਂ ਚਲੋ, ਮੈਂ ਜਿੰਨੀ ਗ੍ਰਾਹੀ ਹੱਥ ਦਿੰਦੇ ਨਾ ਹਰ ਜੋ ਮੰਗਣਗੇ। ਬਾਹਰ ਗਿਆ, ਕਹਿੰਦੇ ਭਾਈ ਤੁਸੀਂ ਮੇਰੇ ਨਾਲ ਅਪੁਆਇੰਟਮੈਂਟ ਬਣਾ ਲਿਆ ਕਰੋ। ਕਹਿੰਦੇ ਜਿਹੜਾ ਕੋਈ ਮੰਗਣ ਆਉਂਦਾ ਉਹ ਕਦੀ ਕਿਸੇ ਨੂੰ ਅਪੁਆਇੰਟਮੈਂਟ ਬਣਾਉਂਦਾ, ਅਸੀਂ ਤਾਂ ਮੰਗਦੇ ਹੈ ਭਾਈ ਸਾਹਿਬ ਜੀ $50,000 ਦੇਤੇ ਉਸ ਮੁਲਵਾਕੇ। ਐਸੀ ਗੱਲ ਕਹਿੰਦੀ ਕੋਈ ਮੰਗਤਿਆਂ ਦਾ ਵੀ ਟਾਈਮ ਹੁੰਦਾ, ਇਸ ਕਰਕੇ ਅਸੀਂ ਰੱਬ ਦੇ ਦਰਬਾਰ 'ਚ ਅੰਦਰੋਂ ਅਸੀਂ ਕੋਲੋਂ ਆਖੇ ਮੰਗੇ ਦੇ ਅਸੀਂ ਉਹਨੂੰ ਛੱਡਣ ਵਾਲੀ ਸਾਡਾ ਕੋਈ ਟਾਈਮ ਨਹੀਂ ਆ, ਅਸੀਂ ਹਰ ਵੇਲੇ ਆਖੀ ਜਾਣਾ ਨਾਮ ਨੂੰ ਅਤੇ ਅੰਦਰ ਮੰਗੀ ਆਖਾਂ ਮੰਗਿਆ ਦੇ। ਉਹ ਕਹਿੰਦਾ ਮੰਗਿਆ ਡਾਕ ਉਹ ਦੱਸਦਾ ਭਾਈ ਸਾਹਿਬ ਜੀ ਉਹਦਾ ਉਹ ਆਣ ਕੇ ਨਾ ਉਹਨੇ ਆਪਣੇ ਮੁੰਡਿਆਂ ਦੋ ਲੜਕੇ ਉਹਦੇ ਉਹਨੇ ਆਪਣੇ ਨਾ ਸਾਰੇ ਗੱਲ ਕਹਿੰਦੇ ਭਾਈ ਸਾਹਿਬ ਜੀ ਛੁੱਟੀਆਂ 'ਚ ਮੇਰੇ ਲੜਕਿਆਂ ਦੇ ਤੁਸੀਂ ਅਤਾਲੀ ਜਿਹੜੀ ਕਹਿੰਦੇ ਹੁੰਦੇ ਨਾ ਵੀ ਤੁਸੀਂ ਗੁਰੂ ਹੋ ਇਹਨਾਂ ਦੇ, ਇਹ ਇਸ ਵਾਰੀ ਅੰਗਰੇਜ਼ੀ ਤੁਸੀਂ ਅੰਗਰੇਜ਼ੀ ਜਾਣਦੇ ਹੋ ਅਤੇ ਇਹਨੂੰ ਉਹਨਾਂ ਨੂੰ ਮੈਂ ਇਹਨਾਂ ਨੂੰ ਇਸ ਬੰਨੇ ਲਾਉਣਾ ਚਾਹੁੰਦਾ ਵਿਆਹ ਸਰ। ਉਹ ਮੈਨੂੰ ਛੁੱਟੀਆਂ 'ਚ ਮੈਂ ਉੱਥੇ ਚੜ ਜਾਣਾ। ਕਹਿੰਦਾ ਭਾਈ ਸਾਹਿਬ ਜੀ ਤੁਹਾਡਾ ਤੁਸੀਂ ਸਵੇਰੇ ਉੱਠ ਕੇ ਜੋ ਕਰਦੇ ਹੋ ਇਹ 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 ਤਾਂ ਮੈਂ ਪੇਪਰ ਲਿਖਾਂਗੇ ਇਹਦੇ 'ਤੇ। ਮੈਂ ਕਿਹਾ ਕਿਉਂ? ਕਹਿੰਦੇ ਤੁਸੀਂ ਜਿਹੜਾ ਰੋਟੀ ਖਾਣ ਤੋਂ ਬਾਅਦ ਵੀ ਬੈਠੇ ਰਹਿੰਦੇ ਹੋ ਅਤੇ ਸਾਡੇ ਵੀ ਡਾਕਟਰੀ ਅਸੂਲ ਹੈ ਡੋਂਟ ਜੰਪ ਓਵਰ ਆਫਟਰ ਮੀਲਸ, ਜਿੱਥੇ ਬੈਠੇ ਹੋ ਉੱਥੇ ਹੀ ਮੈਨੂੰ ਇੰਨੇ ਐਕਸ਼ਨ ਹੋਣਾ, ਰੋਟੀ ਖਾਣ ਤੋਂ ਬਾਅਦ ਹਿੱਲੋ ਨਾ, ਔਰ ਇਹਨੂੰ ਹੁੰਦਾ ਉਹ ਥੋੜ੍ਹੀ ਦੇਰ ਬਾਅਦ ਕਿਤੇ ਬਾਹਰ ਬੂਟ ਜਾਂ ਹਿੱਲੋ ਜੁੱਲੋ ਉਹਨੂੰ ਉੱਥੇ ਤਾਂ ਇਸੇ ਕਰਕੇ ਅੰਗਰੇਜ਼ ਉਹ ਬਾਅਦ 'ਚ ਚਾਹ ਮੰਗਾ ਲੈਂਦੇ ਜਾਂ ਬਿਜ਼ਨਸ ਦਾ ਕੰਮ ਕਰ ਦਿੰਦੇ ਬੈਠੇ ਰਹਿੰਦੇ, ਇਹ ਡਾਕਟਰੀ ਅਸੂਲ ਹੈ। ਮੈਂ ਕਿਹਾ ਯਾਰ ਤਾਂ ਇਹ ਜਦੋਂ ਮੈਂ ਆਪਣੀਆਂ ਸਾਰੀਆਂ ਦੇਖੀਆਂ ਨਾ ਸਰ, ਫਿਰ ਮੈਨੂੰ ਕਹਿਣ ਲੱਗਾ ਭਾਈ ਸਾਹਿਬ ਜੀ ਪਹਿਲਾਂ ਤਾਂ 50 ਸਾਲ ਤੋਂ ਬਾਅਦ ਢਿੱਡ ਦੇ 2 ਹਿੱਸੇ ਹੁੰਦੇ ਸੀ, ਪਰ ਅੱਜ ਕੱਲ੍ਹ ਦੀਆਂ ਖੁਰਾਕਾਂ ਐਸੀਆਂ ਹੁਣ 30 ਸਾਲ ਤੋਂ ਬਾਅਦ ਵੀ 2 ਹਿੱਸੇ ਪੇਟ ਦੇ ਬਣ ਜਾਂਦੇ ਹਰ ਇੱਕ ਦੇ। ਉਤਲੇ ਹਿੱਸੇ 'ਚ ਜੋ ਖਾਂਦੇ ਅਸੀਂ ਰਹਿੰਦੇ ਉਹਦੇ ਨਾਲ ਹੀ ਖੱਟੇ ਡਕਾਰ, ਉਹਦੇ ਨਾਲ ਹੀ ਗੈਸ ਥੱਲੇ ਨਹੀਂ ਜਾਂਦੀ, ਹਜਮ ਨਹੀਂ ਹੁੰਦੀ। ਉਹ ਫਿਰ ਡਕਾਰ ਲੈਣ ਲਈ ਕਈ ਕੋਕ ਪੀਂਦੇ ਹੈ, ਕਹਿੰਦੇ ਸਾਰੀ ਮਸਲੀ ਚੀਜ਼ ਹੈ, ਕਈ ਸੈਰ ਵੀ ਕਰਦੇ ਹੈ, ਕਹਿੰਦੇ 5-5 ਮਿੰਟ ਸੈਰ ਕਰੇ ਉਹਨਾਂ ਨੂੰ ਉਹ ਬੜੇ ਤੰਗ, ਮੈਨੂੰ ਸਾਡਾ ਹਜਮ ਨਹੀਂ ਹੋਈ, ਮੈਨੂੰ ਖੱਟੇ ਦਿਖਾ ਆਉਂਦੇ। ਜਿਹੜੇ ਖਾਸ ਕਰਕੇ ਜਿਹੜੇ ਘਰ ਦੀਆਂ ਬੀਬੀਆਂ ਵੱਡੇ ਘਰਾਂ ਦੀਆਂ ਕੰਮ ਨਹੀਂ ਨਾ ਕਰਦੀਆਂ, ਅਤੇ ਬਾਕੀ ਉਹ ਹੱਥ ਸਾਰਾ ਸਾਡੇ ਜਿਹੜਾ ਸਾਡੀ ਸਿੰਘੜੀ ਭਾਈ ਸਾਹਿਬ ਜੀ ਪਹਿਲਾਂ ਘਰ ਵਾਲਿਆਂ ਨੂੰ ਘਰ ਦਾ ਕੰਮ ਹੀ ਨਾਲ, ਅਤੇ ਉਹ ਸਾਡੀ ਮਾਂ ਕਹਿੰਦੀ ਹੁੰਦੀ ਸੀ ਵੀ ਜਿਹੜਾ ਬੀਬੀ ਕੰਮ ਕਰਦੀ ਆ ਚੌਂਕੇ ਦਾ ਸਾਰਾ ਇਹ ਕੰਜਰੀ ਦਾ ਨਾਚ ਹੈ, ਪਾ ਭਾਂਡਾ ਚੱਕ ਲਓ ਸਾਰਾ। ਕਹਿੰਦੇ ਉਹ ਆਪਣੇ ਆਪ ਅਕਸਰੀ ਮਾਂ ਕਹਿੰਦੀ ਸਾਡੀ ਐਕਸਰਸਾਈਜ਼ ਤਾਂ ਆਪੇ ਉਹ ਸਾਨੂੰ ਫਿਟ ਫੈਟ ਕਲੱਬ ਜਾਣ ਕਰਨ ਦੀ ਲੋੜ ਨਹੀਂ ਹੈ, ਤੂੰ ਜਿਹੜਾ ਕਹਿੰਦੇ ਵੀ ਕੰਮ ਨਹੀਂ ਕਰਦੇ ਨੇ ਇਸ ਕਰਕੇ ਉਹ ਫਿਰ ਉੱਤੇ ਰਿਫਟੀ ਨਹੀਂ ਹਜ਼ਮ ਨਹੀਂ ਹੁੰਦੀ। ਉਹਨੂੰ ਫਿਰ ਸਾਰੀਆਂ 'ਚ ਉਹਦੇ ਨਾਲ ਗੈਸ, ਉਹਦੇ ਨਾਲ ਬਲੱਡ ਪ੍ਰੈਸ਼ਰ, ਉਹਦੇ ਨਾਲ ਸਭ ਕੁਛ, ਉਹਦੇ ਨਾਲ ਭੁੱਖ ਨਹੀਂ ਲੱਗਦੀ, ਸਾਰੀ ਬਿਮਾਰੀਆਂ ਜਿਹੜਾ ਉਤਲ। ਕਹਿੰਦਾ ਭਾਈ ਸਾਹਿਬ ਜੀ ਤੁਹਾਡਾ ਜਿਹੜਾ ਨਾਮ ਦਾ ਖੰਡਾ ਖੜਕਾਉਂਦੇ ਹੋ ਤੁਸੀਂ, ਨਾਮ ਤੇ ਨਹੀਂ ਖੰਡਾ ਖੜਕਾਉਣਾ ਕਹਿੰਦੇ ਹੋ ਤੁਸੀਂ, ਪਰ ਜਿਹੜਾ ਰੋਟੀ ਤੋਂ ਬਾਅਦ ਤੁਸੀਂ ਜਪਦੇ ਤੇ 5 ਮਿੰਟ ਸਾਡੇ ਦੇ ਹਿੱਸੇ ਚੜ ਜਾਂਦੀ। ਮੈਂ ਕਿਹਾ ਜੀ ਅਸੀਂ ਡਾਕਟਰ ਸਾਹਿਬ ਕਰਕੇ ਦੇਖੇ ਆ ਸੰਗਤ 'ਚ, ਸਾਰੇ ਸਿੰਘ ਬਹਿ ਜਾਂਦੇ ਆ, ਪੁਰਾਤਨ ਸਿੰਘਾਂ ਨੂੰ ਖੰਡਾ ਖੜਕਾਉਂਦੇ, ਜਦੋਂ ਹਰ ਇੱਕ ਨੂੰ ਡਕਾਰ ਆਉਣਾ ਸ਼ੁਰੂ ਹੋ
ਜਾਂਦਾ।
ਮਤਲਬ ਇਹ ਜਿਹੜਾ ਅਭਿਆਸ ਹੈ ਭਾਈ ਸਾਹਿਬ ਜੀ ਗੁਰੂ ਮਹਾਰਾਜ ਦਾ, ਐਸਾ ਸਾਡੇ ਪੁਰਾਤਨ ਸਿੰਘ ਜੀ ਦੇ ਝੰਡਾ ਚਿਹਰੇ ਸੀ, ਅਭਿਆਸ ਦੇ ਸਿਰ ਦੇ ਉੱਤੇ ਨਾਮ ਜਪਦੇ ਸੀ ਸਾਰਾ। ਅਤੇ ਇਸ ਕਰਕੇ ਜਿਹੜਾ ਅਭਿਆਸ ਹੈ 25-30 ਸਾਲ ਤੋਂ ਬਾਅਦ, ਉਹ ਕਹਿੰਦਾ ਮੈਂ ਤਾਂ ਇੱਥੇ ਪੇਪਰ ਲਿਖ ਰਿਹਾ ਹੁਣ, ਸਭ ਤੋਂ ਵੱਡੀ ਐਕਸਰਸਾਈਜ਼ ਆ। ਉਹ ਕਹਿੰਦੇ ਜਿਹੜਾ ਤੁਹਾਡਾ ਅਭਿਆਸ ਹੈ, ਇਹਦੇ ਨਾਲ ਸਾਰੇ ਜਿਸਮ 'ਚ ਆਕਸੀਜਨ ਜਾਂਦੀ ਹੈ, ਸਟਰੋਕ ਕਦੀ ਨਹੀਂ ਹੋਏਗਾ, ਔਰ ਤੁਹਾਡੀਆਂ ਜਿਹੜੀਆਂ ਰੋਟੀ ਐਂ ਹਜ਼ਮ ਹੁੰਦੀ ਹੈ, ਹਮੇਸ਼ਾ ਸੂਰ ਬਣਾ ਲਓ, ਰੋਟੀ ਖਾ ਕੇ ਜਿੰਨੀ ਮਰਜ਼ੀ ਖਾਓ ਰੱਜ ਕੇ, ਪਰ ਉਸ ਤੋਂ ਬਾਅਦ ਅੱਧਾ ਘੰਟਾ ਅਭਿਆਸ ਹੈ, ਜ਼ਰੂਰ ਖੰਡਾ ਖੜਕਾਓ ਔਰ ਐਨ ਤਕੜੇ ਹੋ ਕੇ ਬੈਠ ਕੇ, ਉਸ ਤੋਂ ਬਾਅਦ ਤੁਸੀਂ ਫਿਰ ਤੁਰੇ ਜਿੱਦਾਂ ਮਰਜ਼ੀ। ਜਿਹੜੀ ਬਾਣੀ ਬੋਲ ਗਾਉਣੀ ਹੈ ਨਾ, ਤੁਹਾਨੂੰ ਮੈਂ ਆਪਣਾ ਨਿੱਜੀ ਤਜਰਬਾ ਦੱਸਦਾ ਵੀ ਜਿੰਨਾ ਅਭਿਆਸ ਤੋਂ ਬਾਅਦ ਵਿੱਚ ਆ ਜਿਹੜਾ ਗਾਉਣਾ ਹੈ ਨਾ, ਸਾਡੇ ਵੋਕਲ ਕਾਰਡ ਇਹ ਮਸਲ ਡਿਵੈਲਪ ਹੋਣੇ ਚਾਹੀਦੇ ਆ ਬੋਲਣ ਵਾਲੇ, ਉਹ ਤਦੇ ਸਾਨੂੰ ਅਸੀਂ ਬੋਲ ਨਹੀਂ ਸਕਦੇ ਜਾਂ ਗਲਾ ਬੈਠ ਜਾਂਦਾ। ਉਹ ਕੀ ਹੈ ਭਾਈ ਸਾਹਿਬ ਜੀ, ਪਿੰਡੀ ਥਾਈ ਅਸੀਂ ਪੱਠੇ ਕੁੱਤਣ, ਅਸੀਂ ਕਾਲੀ ਕਿਉਂ ਆਉਣਾ, ਅਤੇ ਅਸੀਂ ਪੱਠੇ ਕੁੱਤਣ ਦਾ ਸ਼ੌਕ ਹੁੰਦਾ ਸੀ ਵੀ ਐਕਸਰਸਾਈਜ਼, ਅਸੀਂ ਵੀ ਚੜ੍ਹੀ ਕੁੱਤਣ ਵਾਲੀ ਹੁੰਦੀ ਸੀ, ਅਸੀਂ ਜਦੋਂ ਸਾਡੇ ਉੱਤੇ 2 ਗਾਲੇ ਨਹੀਂ ਸੀ ਕੁੱਤਰ ਹੁੰਦੇ, ਉਹਨਾਂ ਨੇ ਕਹਿਣਾ ਹੱਡਾ ਤੂੰ ਆਪਣਾ ਫੱਕਰ ਚੂੜੇ ਨੂੰ ਲਾ ਤੂੰ ਨਾਲ, ਉਹਨੇ ਉਹ ਭਾਈ ਸਾਹਿਬ ਸੁੱਕੇ ਦੇ ਚੂੜੇ ਉਹਨੇ ਸਾਰੀ ਭਾਰੀ ਕੁਤਰੀ ਜਾਣੀ, ਕਿਉਂਕਿ ਉਹਦੇ ਮਸਲ ਡਿਵੈਲਪ ਹੋ ਜਾਂਦਾ। ਇਸੇ ਕਰਕੇ ਅਭਿਆਸ ਅਸੀਂ ਥੱਕ ਕਿਉਂ ਜਾਂਦੇ ਹਾਂ ਕਿ ਅਸੀਂ ਇਹ ਮਸਲ ਡਿਵੈਲਪ ਨਹੀਂ ਕਰਦੇ ਬੋਲਣਾ। ਆਹ ਜਿਹੜੇ ਅਭਿਆਸ ਦੇ ਮਸਲ ਹੈ ਇਹ, ਔਰ ਜਦੋਂ ਅਭਿਆਸ ਤੋਂ ਬਾਅਦ ਕੋਈ ਲੋਕ ਬੋਲਣੀ, ਅਬਤ ਅਭਿਆਸ 'ਚ ਬੋਲਣਾ ਨਹੀਂ ਚਾਹੀਦਾ, ਪਰ ਪਹਿਲਾਂ ਇਹਦੀ ਮਸਲ ਟ੍ਰੇਨ ਕਰਨੀ ਨਾ, ਬਾਣੀ ਗਾਈ ਦੀ ਤਦੇ ਬਾਣੀ 'ਚ ਐਸੀ ਚੀਜ਼ ਆ ਗਾਉਣ ਦੇ ਵਿੱਚ, ਇਹਦੇ ਨਾਲ ਆਹ ਸਭ ਤੋਂ ਜ਼ਿਆਦਾ ਡਿਵੈਲਪ ਹੁੰਦੇ ਆ। ਤਾਂ ਹੁਣ ਅਸੀਂ ਤੁੱਕ ਪੜ੍ਹਾਂਗੇ, ਤੁਸੀਂ ਸਾਰੇ ਉੱਚੀ ਉਹਨਾਂ ਗਾ ਕੇ ਉੱਥੋਂ ਬਾਅਦ ਅਭਿਆਸ ਸ਼ੁਰੂ ਕਰਿਓ, ਦੇਖੋ ਕਿੰਨਾ ਸੌਖਾ ਹੁੰਦਾ।
ਸਬਦ ਪਾਖ ਆਰਦ ਯੋਰਦ ਦਿਨ ਰਾਤੇ,
ਸੰਗ ਦੇ ਪਿੱਛੇ ਰਿਹਾ
ਜਪ ਹੋ ਤਾਂ ਏਕੋ ਨਾਮਾ ਆਵਰੇ ਨਿਰਾ ਫਲ ਕਾਮਾ ਰਹਾਉ, ਜਪ ਹੋ ਤਾਂ ਏਕੋ ਨਾਮਾ ਆਵਰੇ ਨਿਰਾ मन ईटी हाथ करो फने नेत्रो नींद ना आवे एहो मन ईटी हाथ करो फने नेत्रो नींद ना आवे रस नाम जपो तब मथिया इन विद्य अमृत पावो रस नाम जपो तब मथिया इन विद्य अमृत पावो जप हो ता ए नाम आवर निराफल काम रहाओ किया ख्याख सर्वद पाख अरद उरद देन राते
Ah.
ਭੌਂਕਾਂ ਇਸ ਤਨ ਤਾਈ ਭੌਂਕਾਂ ਇਸ ਤਨ ਤਾਈ ਭੌਂਕਾਂ ਇਸ ਤਨ ਤਾਈ ਭੌਂਕਾਂ ਇਸ ਤਨ ਤਾਈ ਕਈ ਗੁਰਬਾਣੀ ਦੇ ਉੱਤੇ ਠੱਠੇ ਕਰਦੇ ਆ, ਕਹਿੰਦੇ ਉਹ ਤੁਸੀਂ ਉੱਚੀ ਉੱਚੀ ਲੱਗੇ ਹੋ, ਰੱਬ ਬੋਲਾ ਵੈ, ਤੁਸੀਂ ਚੁੱਪ ਕਰਕੇ ਨਹੀਂ ਨਾਮ ਜਪ ਸਕਦੇ। ਹੁਣ ਗੁਰੂ ਰਾਮਦਾਸ ਸਾਹਿਬ ਕਹਿੰਦੇ ਆ ਉਹਨਾਂ ਵੇਲੇ ਵੀ ਇਹ ਹਾਲਤ ਸੀ, ਉਹਨਾਂ ਨਾਲ ਫਿਰ ਬਾਣੀ ਲਾਏ ਵੀ ਹਰ ਕੇ ਭਗਤ ਰਾਮ ਜਨ ਨੀਕੇ। ਨੀਕੇ ਕਹਿੰਦੇ ਸੁੰਦਰ ਨੂੰ, ਨਿੱਕਾ ਨਹੀਂ ਸਮਝਣਾ ਬਾਣੀ 'ਚ, ਜਿੱਥੇ ਨੀਕੇ ਆ ਜਾਓ ਉਹਦੇ ਮੈਨੂੰ ਸੁੰਦਰ। ਹਰ ਕੇ ਭਗਤ ਬੜੇ ਸੁੰਦਰ ਹੈ, ਹਰ ਕੇ ਭਗਤ ਰਾਮ ਜਨ ਨੀਕੇ, ਪਰ ਭਾਗਹੀਣ ਨਾ ਸਿਖਾਏ, ਇਹਦੇ ਭਾਗ ਭੈੜੇ ਆ, ਉਹ ਇਹਨਾਂ ਨੂੰ ਭੈੜਾ ਕਹਿੰਦੇ। ਹਰ ਕੇ ਭਗਤ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡੰਸ ਲਗਾ। ਇਹਨਾਂ ਸਾਰਿਆਂ ਦੇ ਡੰਗ ਵਾਲ ਲੱਗਦਾ ਕਿ ਇਹ ਕਿਉਂ ਨਾ ਇੰਨੀ ਉੱਚੀ, ਇਹ ਚੁੱਪ ਕਰਕੇ ਸਮਾਧੀਆਂ ਲਾ ਕੇ ਨਹੀਂ, ਸਾਡਾ ਬੋਧਾਂ ਨੂੰ ਸਮਾਧੀ ਲਾ ਕੇ ਬਹਿ ਜਾਣਾ। ਬੋਲੇ ਸੋ ਧਰਮੀ ਲਿਆ ਮੋਨ ਕਤ ਧਾਰੀ ਰਾਮ, ਪਾਣੀ ਚਾਹੁੰਦਾ ਉਹ ਕਿਉਂ ਚੁੱਪ ਕਰਕੇ ਬੈਠਾ। ਮੋਨ ਕਤ ਧਾਰੀ ਰਾਮ ਬੋਲੇ ਸੋ ਧਰਮ ਲਿਆ, ਅਸਲ ਧਰਮ ਧਰਮੀ ਬੰਦਾ ਉਹ ਜਿਹੜਾ ਬੋਲ ਬੋਲ ਕੇ ਨਾਮ ਜਪਦਾ ਪਹਿਲਾਂ ਇੱਕ ਦੂਜੀ ਬੋ। ਅਸੀਂ ਤਾਂ ਗੇੜੇ ਦੇ ਦੇਣੇ ਆ ਫੜ ਕੇ, ਪਟੇ 'ਤੇ ਮੋਟਰ ਚਾੜ ਦੇਣੀਆਂ, ਲੱਖ ਲੱਖ ਗੇੜੇ ਆਖੀਏ। ਅਸੀਂ ਕਲਕੱਤੇ ਗਏ, ਉੱਥੇ ਗੱਲਾਂ ਯਾਦ ਆਉਂਦੀਆਂ, ਸਿੰਘਾਂ ਨੂੰ ਸਾਂਝ ਕਰਨੇ ਆ। ਬੜੇ ਸਿੰਘ ਸਾਡੇ ਇੱਕ ਬੜਕੂ ਸਿੰਘ ਹੁੰਦਾ ਸੀ ਜਲੰਧਰ ਦਾ, ਬਹੁਤ ਵੱਡਾ ਆ ਗਿਆ ਸੀ ਉਹ, ਪਿੱਛੇ ਬੜਾ ਬੜਕ ਮਾਰਦਾ ਸੀ ਜਿਸ ਵੇਲੇ ਖਾਂਡਾ ਖੜਕਾਉਂਦੇ ਸਿੰਘ। ਉਹ ਚਾਨੀ ਜੀ ਤਪਲੇ 'ਤੇ ਅਸੀਂ ਸਾਰੇ ਅੰਦਰ ਕਲਕੱਤੇ 'ਤੇ, ਅਤੇ ਉਹ ਬਾਹਰ ਬੜਕੂ ਬੈਠਾ ਸੀ, ਅਤੇ ਉਹ ਬੰਗਾਲੀ ਨਾਲ ਉੱਥੇ ਕਲਕੱਤੇ ਸਾਰੇ ਆ ਗਏ। ਉਹ ਛੋਟੀ ਸੰਗਤ ਅਤੇ ਬੜੀ ਸੰਗਤ ਜਿਹੜੀ ਕਲਕੱਤੇ ਦੀ ਗੁਰਦੁਆਰੇ ਗੁਰੂ ਨਾਨਕ ਨਾਂ ਰੱਖਿਆ ਨਾ ਸੰਗਤਾਂ, ਉੱਥੇ ਅਸੀਂ ਕਰ ਰਹੇ ਸੀ ਉਹ ਸਾਰਾ। ਉਹ ਜਿਸ ਵੇਲੇ ਤਪਲੇ 'ਤੇ ਥਾਪ ਦਿੱਤੀ, ਮੈਂ ਵਾਜੇ 'ਤੇ ਸੀ ਹੋਰ ਸਿੰਘ ਨਾਲ ਸੀ ਸਾਰੇ, ਉਹ ਜਿੰਨੇ ਤਪਲੇ 'ਤੇ ਸੁੱਟੀ ਤਾਲ ਅਭਿਆਸ ਦੀ, ਸਾਰੇ ਸਿੰਘ ਖੰਡਾ ਖੜਕਾਉਣ ਲੱਗ ਪਏ। ਉਹ ਬੜਕੂ ਉਹਦਾ ਬੰਗਾਲੀਆਂ, ਉਹ ਬੜਕ ਇਹ ਕਿਆ ਹੈ, ਅਰੇ ਇਹ ਕਿਆ ਬਾਤ ਹੈ, ਉਹ ਕਹਿੰਦਾ ਯਹੀ ਤਾਂ ਬਾਤ ਹੈ। ਕਿਤੇ ਕਿਸੇ ਸੁਭਾਅ ਦੀ ਇਹ ਕਿਆ ਬਾਤ ਹੈ, ਉਹ ਕਹਿੰਦਾ ਯਹੀ ਤਾਂ ਬਾਤ ਹੈ, ਬੜ ਖੜਕਾਏ ਉਹ ਵਿਚਾਰੀ ਚੁੱਪ। ਉਹ ਬੋਲ ਕੇ ਉਹਦੇ ਲਾਗੇ ਬੋਲੇ ਨਾਲ ਉਹ ਬਦ ਸੰਗੇ ਵਿਆਸ ਕਰਕੇ ਮੈਂ ਜੋ ਅਸੀਂ ਕੀਰਤਨ ਕਰਕੇ ਨਿਕਲਿਆ ਨਾ, ਅਤੇ ਉਹ ਖੜੇ ਉਹਨਾਂ ਨੂੰ ਸੁਣਾ ਕੇ ਜੀ ਹੁਣ ਉਸੇ ਪੁੱਛਦੇ ਆ। ਹੁਣ ਮੈਂ ਬਾਹਰ ਨਿਕਲਿਆ, ਕਹਿੰਦੇ ਸਰਦਾਰ ਸਾਹਿਬ ਆਪ ਕਿਆ ਕਰਦੇ ਤੇ, ਕਿਆ ਆਪ ਸਮਝਾ ਸਕਦੇ ਹੈ ਵੀ ਆਪਕੇ ਗੁਰੂ ਨਾਨਕ ਦਾ ਜੋ ਮਿਸ਼ਨ ਹੈ, ਹਮੇਂ ਦੇਖ ਕਰ ਬੜਾ ਆਨੰਦ ਆਇਆ, ਪਰ ਤੁਸੀਂ ਜਾਤੇ ਜਾਤੇ ਬਤਾ ਸਕਦੇ ਹੋ ਵੀ ਆਪਕਾ ਮਤਲਬ ਕਿਆ ਕਹਿਤਾ ਹੈ। ਉਹ ਮੈਂ ਕਿਹਾ ਸਾਫ 4 ਮਿੰਟਾਂ 'ਚ ਕਿੱਦਾਂ ਦੱਸਦਾ, ਮੈਂ ਉਹਨੂੰ ਮੇਰੇ ਮੂੰਹ ਤੁੱਕ ਆ ਗਈ। ਮੈਂ ਕਿਹਾ ਬਿਨ ਹਰ ਭਗਤ ਨਹੀਂ ਛੁਟਕਾਰ, ਬਿਨ ਹਰ ਭਜਨ ਨਹੀਂ ਛੁਟਕਾਰ। ਖੇਤੇ ਜੀ ਬਾਤ ਪਈ ਬਿਲਕੁਲ ਠੀਕ ਹੈ, ਬਿਨ ਹਰ ਭਜਨ ਨਹੀਂ ਛੁਟਕਾਰਾ। ਤੋ ਉਹ ਕਹਿੰਦੇ ਗਏ ਕਹਿੰਦੇ ਬਾਕੀ ਜੀ ਵਾਸੀ ਦੇ ਤੱਤ ਕੀ ਬਾਤ ਹੈ, ਭਜਨ ਕਰਨਾ ਚਾਹੀਏ ਔਰ ਭਜਨ ਕੇ ਬਗੈਰ ਛੁਟਣਾ ਨਹੀਂ। ਮੈਂ ਅਸੀਂ ਗਾਂਹ ਚਲੇ ਗਏ, ਸੈਮੀਨਾਰ ਸੀ ਸਾਰੇ, ਇੱਕ ਤਾਂ ਹੋਰ ਕਰ ਰਹੇ ਆਪਣੇ ਆਉਂਦਾ ਨਾ ਆਪਣੇ ਜਲੰਧਰ ਲਾਗੇ, ਜਲੰਧਰੋਂ ਇਹਨੂੰ ਨਿਕਲੋ ਆਪਣਾ ਦੁਰਾਹਾ ਮੰਡੀ ਅਸੀਂ ਉੱਥੇ ਰਹਿਣ ਸਵਾਈ ਰੱਖੀ ਸੀ ਸਿੰਘਾਂ ਨਾਲ। ਅਸੀਂ ਜੋ ਉੱਥੇ ਵਾਰਾਂ ਚੱਕੀਆਂ ਢਾਡੀਆਂ ਦੀਆਂ ਜਾਂ ਸਾਰੀਆਂ, ਅਤੇ ਉਹ ਵਾਰਾਂ ਮਹਾਰਾਜ ਦੀਆਂ ਪੌੜੀਆਂ, ਅਤੇ ਉਹ ਕਿਤੇ ਟਰੱਕ GT ਰੋਡ 'ਤੇ ਲੰਘਦੇ ਸੀ ਨਾ, ਉਹ ਕਹਿੰਦੇ ਯਾਰ ਟਰੱਕ ਸਾਰੇ ਖੜ੍ਹੇ ਕਰ ਲਓ ਢਾਡੀ ਲੱਗੇ ਹੈ। ਉਹ ਆ ਗਏ ਵੀ ਹਾਂ, ਕਹਿੰਦੇ ਯਾਰ ਢਾਡੀ ਵੀ ਨਹੀਂ ਪਰ ਵਾਰਾਂ ਬੜੀਆਂ ਕੱਸ ਕੇ ਪੜ ਰਹੇ ਉਹ ਸਾਰੇ ਉੱਥੇ ਸੁਣਨ ਬੈਠ ਗਏ। ਸਾਨੂੰ ਨਹੀਂ ਸੀ ਪਤਾ, ਅਸੀਂ ਤਾਂ ਆਪਣੀਆਂ ਕੀਰਤਨ 'ਚ ਜੁਟੇ ਸੀ। ਉੱਥੋਂ ਬਾਅਦ ਨਾ ਅਸੀਂ ਅੱਧੀ ਰਾਤ ਤੋਂ ਬਾਅਦ ਚਾਨੀ ਜੀ ਨੇ ਤਪਲਾ ਛੱਡ ਦਿੱਤਾ ਖੁੱਲ੍ਹੀ ਲਗਾਮ 'ਤੇ ਅਭਿਆਸ 'ਤੇ, ਉਹ ਫਿਰ ਅਸੀਂ ਸਾਰੇ ਸੰਗ ਅਭਿਆਸ ਵੀ ਕਰਨਾ ਪਏ। ਉਹ ਪਿੱਛੇ ਬੈਠੇ ਸੀ ਅਤੇ ਉਹ ਬੜਕੂ ਜਲੰਧਰ ਵਾਲਾ ਫੇਰ ਬੈਠਾ ਸੀ ਉੱਥੇ ਵੀ, ਉਹ ਉਹ ਜਦੋਂ ਉਹ ਟਰੱਕ ਆਉਣੇ ਡਰਾਈਵਰ ਉਹ ਕਹਿੰਦੇ ਯਾਰ ਉਹ ਦੂਸਰੇ ਨੂੰ ਕਹਿੰਦਾ